ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ABS Friends Entertainment, Basba Empire, Moshek and AAA Production present The Legend of the Legends, Gurtaz Maan, Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajwa 416-562-1123, Tony Johal 416-818-2020।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट, जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट, 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brantononstage.ca।
खूबसूरती वधाउन लई, उम्र छपाउन लई देसी कैनेडियन नेचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ, जां रामगिल नूं फोन करो 519-569-9282 519-569-9282।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣ ਦੀਆਂ ਖਬਰਾਂ। GM ਤੇ ਯੂਨੀਅਨ ਦਰਮਿਆਨ ਡੈਡਲਾਈਨ ਤੱਕ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ ਹੋਈ ਘੱਟ। ਇੱਕ ਹਰੀ ਗੱਡੀ ਨੂੰ ਪੇਸ਼ ਆਏ ਹਾਦਸੇ ਦੇ ਵਿੱਚ 5 ਵਿਅਕਤੀ ਹੋਏ ਜ਼ਖਮੀ। ਬ੍ਰੈਂਪਟਨ ਚ 2 ਗੱਡੀਆਂ ਦੀ ਟੱਕਰ ਚ 3 ਵਿਅਕਤੀ ਹੋਏ ਜ਼ਖਮੀ। ਫਲਾਈਟਾਂ ਰੱਦ ਹੋਣ ਦੇ ਕਾਰਨ ਕਈ ਕੈਨੇਡੀਅਨ ਇਜ਼ਰਾਈਲ ਵਿੱਚ ਫਸੇ। ਹੁਣ ਖਬਰਾਂ ਵਿਸਥਾਰ ਨਾਲ। ਇੱਕ ਪਾਸੇ ਥੈਂਕਸਗਿਵਿੰਗ ਡੇ ਦੀ ਡੈਡਲਾਈਨ ਸਿਰ ਉੱਤੇ ਹੈ ਤੇ ਦੂਜੇ ਪਾਸੇ ਯੂਨੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਅਜਿਹੇ ਵੱਡੇ ਮੁੱਦੇ ਹਨ ਜਿਹੜੇ ਅਜੇ ਵੀ ਅਣਸੁਲਝੇ ਨੇ, ਕਿਉਂਕਿ ਜਨਰਲ ਮੋਟਰਸ ਪਿਛਲੇ ਮਹੀਨੇ ਫੋਰਡ ਨਾਲ ਹੋਏ ਸਮਝੌਤੇ ਵਾਲੇ ਕਈ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਯੂਨੀਫੋਰਡ ਦੇ ਪ੍ਰੈਜ਼ੀਡੈਂਟ ਲਾਨਾ ਪੈਨ ਨੇ ਯੂਨੀਅਨ ਮੈਂਬਰਸ ਨੂੰ ਵੀਡੀਓ ਸੰਬੋਧਨ ਦੇ ਵਿੱਚ ਆਖਿਆ, ਹਾਲਾਂਕਿ ਲੋਕਲ ਤੇ ਸਬ ਕਮੇਟੀ ਪੱਧਰ ਉੱਤੇ ਕਈ ਨੁਕਤਿਆਂ ਉੱਤੇ ਸਹਿਮਤੀ ਬਣ ਚੁੱਕੀ ਹੈ, ਪਰ ਅਜੇ ਵੀ GM ਕਈ ਅਹਿਮ ਮੁੱਦਿਆਂ ਉੱਤੇ ਸਹਿਮਤ ਨਹੀਂ ਹੋ ਪਾਈ। ਪੇਨ ਨੇ ਕਿਹਾ ਕਿ ਫੋਰਡ ਵਾਲੀ ਗੱਲ GM ਨਾਲ ਬਣਦੀ ਨਜ਼ਰ ਨਹੀਂ ਆ ਰਹੀ। ਫੋਰਡ ਵਾਲਾ ਕਰਾਰ GM ਨਾਲ ਕਰਵਾਉਣਾ ਵੱਡੀ ਚੁਣੌਤੀ ਹੈ। ਫੋਰਡ ਨਾਲ ਹੋਏ ਸਮਝੌਤੇ ਦੇ ਵਿੱਚ ਕੈਨੇਡੀਅਨ ਆਟੋ ਬਾਰਗੇਨਿੰਗ ਇਤਿਹਾਸ ਦੇ ਪੱਤਿਆਂ ਦੇ ਵਿੱਚ ਸਭ ਤੋਂ ਵੱਧ ਵਾਧਾ, ਸੋਧਿਆ ਗਿਆ ਪੈਨਸ਼ਨ ਪਲਾਨ ਤੇ ਇਲੈਕਟ੍ਰੀਕਲ ਵਹੀਕਲ ਟ੍ਰਾਂਜ਼ੀਸ਼ਨ ਦੌਰਾਨ ਪ੍ਰੋਟੈਕਸ਼ਨ ਆਦਿ ਸ਼ਾਮਲ ਨੇ। ਯੂਨੀਅਨ ਦਾ ਦਾਅਵਾ ਹੈ ਕਿ GM ਦੇ ਕੋਲ ਸੈਂਕੜੇ ਫੁੱਲ ਟਾਈਮ ਵਰਕਰਸ ਹਨ ਜਿਨ੍ਹਾਂ ਨੂੰ TPTs ਦਾ ਦਰਜਾ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਨੂੰ ਪਰਮਾਨੈਂਟ ਇੰਪਲਾਈ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਕਰਕੇ GM TPT ਪ੍ਰੋਗਰਾਮ ਦੀ ਦੁਰਵਰਤੋਂ ਕਰ ਰਹੀ ਹੈ। ਅਜੇ ਵੀ ਆਸ਼ਵਾ, ਸੈਂਟ ਕੈਥਰੀਨਸ ਤੇ ਵੁੱਡਸਟਾਕ ਦੇ ਵਿੱਚ ਕਈ ਫੁੱਲ TPT ਮੈਂਬਰਸ ਨੂੰ ਇਹ ਦਰਜਾ ਨਹੀਂ ਦਿੱਤਾ ਜਾ ਰਿਹਾ। ਪੇਨ ਨੇ ਆਖਿਆ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸਮਝੌਤਾ ਸਿਰੇ ਨਹੀਂ ਚੜ੍ਹਨ ਵਾਲਾ। ਡਫਰਨ ਕਾਉਂਟੀ ਦੇ ਵਿੱਚ ਇੱਕ ਹੈਰੀ ਗੱਡੀ ਨੂੰ ਪੇਸ਼ ਆਏ ਹਾਦਸੇ ਦੇ ਵਿੱਚ 5 ਵਿਅਕਤੀ ਜ਼ਖਮੀ ਹੋ ਗਏ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਐਤਵਾਰ ਦੁਪਹਿਰ ਨੂੰ ਸ਼ੈਲਬਰਨ ਦੇ ਉੱਤਰ ਪੂਰਬ ਦੇ ਵਿੱਚ 4th lane ਦੀ ਕਾਉਂਟੀ ਰੋਡ ਉੱਤੇ ਮਿਲੈਂਗਟਨ ਟਾਊਨਸ਼ਿਪ ਦੇ ਵਿੱਚ ਵਾਪਰਿਆ। ਡਫਰਨ OPP ਨੇ ਦੱਸਿਆ ਕਿ 4 ਵਿਅਕਤੀਆਂ ਨੂੰ ਲੋਕਲ ਹਾਸਪਿਟਲ ਲਿਜਾਇਆ ਗਿਆ, ਜਦਕਿ 1 ਵਿਅਕਤੀ ਨੂੰ ਨਾਜ਼ੁਕ ਹਾਲਤ ਦੇ ਵਿੱਚ ਏਅਰਲਿਫਟ ਕਰਕੇ ਟੋਰੋਂਟੋ ਦੇ ਟਰਾਮਾ ਸੈਂਟਰ ਲਿਜਾਇਆ ਗਿਆ। 4 ਜ਼ਖਮੀਆਂ ਦੀ ਹਾਲਤ ਹੁਣ ਕਿਹੋ ਜਿਹੀ ਹੈ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋਟਰਿਸਟ ਨੂੰ ਇਸ ਇਲਾਕੇ ਤੋਂ ਪਾਸੇ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ। ਬ੍ਰੈਂਪਟਨ ਚ ਤੜਕਸਾਰ 2 ਗੱਡੀਆਂ ਦੀ ਟੱਕਰ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਪੀਲ ਪੁਲਿਸ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ 2 ਗੱਡੀਆਂ ਗਿਲਿੰਗਟਨ ਡਰਾਈਵ ਤੇ ਮੇਨ ਸਟ੍ਰੀਟ ਏਰੀਆ ਦੇ ਵਿੱਚ ਇੱਕ ਦੂਜੇ ਦੇ ਨਾਲ ਟੱਕਰਾ ਗਈਆਂ। ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਣ ਦੇ ਕਾਰਨ ਉਸਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਦਕਿ 2 ਹੋਰਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਲੋਕਲ ਹਾਸਪਿਟਲ ਲਿਜਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਦੇ ਲਈ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਇਜ਼ਰਾਈਲ ਦੀ ਗਾਜ਼ਾ ਪੱਟੀ ਦੇ ਉੱਤੇ ਹਮਲਾ ਬੋਲਣ ਤੋਂ ਬਾਅਦ ਏਅਰਲਾਈਨਸ ਦੇ ਵੱਲੋਂ ਦੇਸ਼ ਵਿੱਚ ਬਾਹਰ ਜਾਣ ਵਾਲੀਆਂ ਉਡਾਣਾਂ ਰੱਦ ਕਰ ਦੇਣ ਦੇ ਨਾਲ ਕੁਝ ਕੈਨੇਡੀਅਨਸ ਉੱਥੇ ਹੀ ਫਸ ਗਏ ਨੇ। ਇਨ੍ਹਾਂ ਕੈਨੇਡੀਅਨਸ ਦਾ ਹਾਲੀਡੇ ਵੀਕਐਂਡ ਲਈ ਕੈਨੇਡੀਅਨ ਅੰਬੈਸੀ ਤੱਕ ਪਹੁੰਚਣਾ ਵੀ ਔਖਾ ਹੋ ਗਿਆ। ਇਸ ਦੌਰਾਨ ਐਤਵਾਰ ਦੁਪਹਿਰ ਨੂੰ ਗਲੋਬਲ ਅਫੇਅਰਸ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਉਹ ਇਸ ਗੱਲ ਤੋਂ ਜਾਣੂ ਨੇ ਕਿ ਇਸ ਲੜਾਈ ਦੇ ਵਿੱਚ ਇੱਕ ਕੈਨੇਡੀਅਨ ਮਾਰਿਆ ਗਿਆ ਤੇ 2 ਹੋਰ ਲਾਪਤਾ ਹੋਏ ਨੇ। ਇਸ ਬਿਆਨ ਦੇ ਵਿੱਚ ਕਿਸੇ ਹੋਰ ਕੈਨੇਡੀਅਨ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਿਆਨ ਦੇ ਵਿੱਚ ਆਖਿਆ ਗਿਆ ਕਿ ਇਜ਼ਰਾਈਲ ਸਥਿਤ ਕੈਨੇਡੀਅਨ ਸਰਕਾਰ ਦੇ ਅਧਿਕਾਰੀ ਲੋਕਲ ਅਧਿਕਾਰੀਆਂ ਦੇ ਨਾਲ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਰਾਬਤਾ ਰੱਖ ਰਹੇ ਨੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜਦੋਂ ਹਮਸ ਤੋਂ ਅੱਤਵਾਦੀਆਂ ਨੇ ਬਾਰਡਰ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਕੇਟ ਦਾਗੇ ਤੇ ਆਪਣੇ ਲੜਾਕੂ ਹਵਾਈ, ਜ਼ਮੀਨੀ ਤੇ ਸਮੁੰਦਰੀ ਰਸਤੇ ਰਾਹੀਂ ਬਾਰਡਰ ਉੱਤੇ ਕਬਜ਼ਾ ਕਰਨ ਲਈ ਭੇਜੇ। ਇਸ ਤੋਂ ਬਾਅਦ ਐਤਵਾਰ ਨੂੰ ਇਜ਼ਰਾਈਲ ਸਰਕਾਰ ਨੇ ਜੰਗ ਦਾ ਐਲਾਨ ਕਰ ਦਿੱਤਾ ਤੇ ਹਮਸ ਖਿਲਾਫ਼ ਕਾਰਵਾਈ ਦੇ ਲਈ ਫੌਜ ਨੂੰ ਹੁਕਮ ਦੇ ਦਿੱਤੇ ਨੇ। ਅਜੇ ਵੀ ਦੱਖਣੀ ਟਾਊਨਸ ਦੇ ਵਿੱਚ ਮੌਜੂਦ ਲੜਾਕੂਆਂ ਨੂੰ ਫੌਜ ਦਰੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਗਾਜ਼ਾ ਪੱਟੀ ਉੱਤੇ ਵੀ ਇਜ਼ਰਾਈਲ ਦੇ ਵੱਲੋਂ ਭਾਰੀ ਬੰਬਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਐਤਵਾਰ ਨੂੰ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਹਮਸ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਤੇ ਇਹ ਭਰੋਸਾ ਦਵਾਇਆ ਕਿ ਕੈਨੇਡਾ ਇਜ਼ਰਾਈਲ ਦੇ ਨਾਲ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣਦੇ। ਬ੍ਰੈਂਪਟਨ ਚ 2 ਗੱਡੀਆਂ ਦੀ ਟੱਕਰ ਦੇ ਵਿੱਚ 3 ਵਿਅਕਤੀ ਹੋਏ ਜ਼ਖਮੀ। ਇੱਕ ਹੈਰੀ ਗੱਡੀ ਨੂੰ ਪੇਸ਼ ਆਏ ਹਾਦਸੇ ਦੇ ਵਿੱਚ 5 ਵਿਅਕਤੀ ਹੋਏ ਜ਼ਖਮੀ। GM ਤੇ ਯੂਨੀਅਨ ਦਰਮਿਆਨ ਡੈਡਲਾਈਨ ਤੱਕ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ ਹੋਈ ਘੱਟ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਬੰਗਲਾ ਮੋਟਰ ਕਾਰ ਬਿਲਾ ਦੇ एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476027027
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑलस्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs de vich tohda swagat hai, main Ramanjeet Singh Sidhu te aaj din somvar 9 October 2023 sir de 8 vajke ਹਮੇਸ਼ਾ ਹੀ ਕਰਾਈ ਆਪਣੇ ਆਪ ਨੂੰ ਇੱਕ ਭੁਲੇਖੇ ਦੇ ਵਿੱਚ, ਸਵੇਰੇ ਨੀਂਦ ਖੋਲਦਾ, ਜਾਗਣ ਦੀ ਕੋਸ਼ਿਸ਼ ਕਰਦਾ ਕਿ ਗੀਤਾਂ ਦੀਆਂ ਗੱਲਾਂ ਹੋ ਜਾਣ, ਕਵਿਤਾਵਾਂ ਦੀਆਂ ਗੱਲਾਂ ਹੋ ਜਾਣ, ਫਿਲੋਸਫੀ ਦੀਆਂ ਗੱਲਾਂ ਹੋ ਜਾਣ, ਕੋਈ ਚੰਗੀਆਂ ਗੱਲਾਂ ਹੋ ਜਾਣ, ਪਰ ਇਹ ਕੁਛ ਕੋਈ ਕਰਨ ਨਹੀਂ ਦਿੰਦਾ। ਅਲੱਗ ਅਲੱਗ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਉਹ ਸੱਚ ਭਾਈ। ਅੱਜ ਥੈਂਕਸ ਗਿਵਿੰਗ ਵੀ ਹੈ, ਹੈਪੀ ਥੈਂਕਸ ਗਿਵਿੰਗ ਕਹਿ ਦੇਣਾ ਚਾਹੀਦਾ ਹੈ, ਪਰ ਜੇ ਥੈਂਕਸ ਗਿਵਿੰਗ ਦਾ ਅੱਜ ਮੈਂ ਇਤਿਹਾਸ ਡਿਸਕਸ ਨਹੀਂ ਕਰਨਾ, ਅੱਜ ਦਾ ਮੈਂ ਜਾਣ ਕੇ ਟੌਪਿਕ ਨਹੀਂ ਬਣਾਇਆ ਉਹ, ਬਟ ਹੈਪੀ ਥੈਂਕਸ ਗਿਵਿੰਗ, ਅੱਜ ਲੌਂਗ ਵੀਕਐਂਡ ਹੈ। ਤੇ ਇਹੀ ਗੱਲ ਆ ਰਹੀ ਸੀ ਕਿ ਇਧਰਲੇ ਪਾਸੇ ਜਾਣ ਦਾ ਸਬੱਬ ਨਹੀਂ ਬਣਦਾ, ਕੁਛ ਤੋਂ ਕੁਛ, ਕੁਛ ਤੋਂ ਕੁਛ ਨਵਾਂ ਤੇ ਨਵਾਂ ਸਾਹਮਣੇ ਆਉਂਦਾ ਹੀ ਰਹਿੰਦਾ। ਇਹ ਸਾਹਮਣੇ ਕਿਉਂ ਵਾਰ ਵਾਰ ਆਉਂਦਾ, ਇਹਦਾ ਪੈਟਰਨ ਵੀ ਮੈਨੂੰ ਇੰਨੇ ਸਾਲਾਂ ਦੀ ਪੱਤਰਕਾਰੀ ਕਿਤੋਂ ਸਮਝ ਆ ਗਿਆ। ਪਰ ਅਸੀਂ ਕਿਉਂਕਿ ਨਵੇਂ ਲਿਸਨਰ ਨਾਲ ਜੁੜੀਦਾ, ਹਰ ਜਗ੍ਹਾ ਕੁਛ ਨਵਾਂ ਹੋ ਜਾਂਦਾ ਤੇ ਗੱਲ ਸ਼ੁਰੂ ਤੋਂ ਸ਼ੁਰੂ ਕਰਨੀ ਪੈ ਜਾਂਦੀ ਹੈ, ਉਹਨਾਂ ਨੂੰ ਵੀ ਪਤਾ ਕਿ ਇੱਕ ਪੱਤਰਕਾਰ ਕੋਲ ਆਖਿਰ ਕਿੰਨੀ ਕੁ ਉਹਦੇ ਕੋਲ ਸਮਾਂ ਹੈ, ਕਿੰਨੀ ਉਹ ਪੜ੍ਹਾਈ ਕਰ ਸਕਦਾ, ਕਿੰਨਾ ਉਹਦੇ ਕੋਲ ਏਅਰ ਟਾਈਮ ਹੈ, ਕਹਾਂ ਤੱਕ ਭਾਗ ਲੇਗਾ। ਪਹਿਲਾਂ ਯੂਕਰੇਨ ਦੇ ਉੱਤੇ ਜ਼ੋਰ ਲਵਾ ਤਾ, ਯੂਕਰੇਨ ਤੋਂ ਲੋਕ ਬੋਰ ਹੋ ਗਏ ਸੀ, ਹੁਣ ਇਜ਼ਰਾਈਲ ਫੈਲਸਤੀਨ ਆ ਜਾਂਦਾ, ਅਜੇ ਇਰਾਕ ਪਿਆ। ਅਰੇ ਬਾਈ ਉਹ ਬੋਕੋ ਹਰਾਮ ਵਾਲੇ ਕਹਾਂਗੇ, ਬੋਕੋ ਹਰਾਮ ਵਾਲੇ ਨੂੰ ਕਿੰਨੇ ਸਾਲ ਹੋ ਗਏ ਕੋਈ ਐਕਟੀਵਿਟੀ ਨਹੀਂ ਆ ਰਹੀ, ਤੇ ਹੋਰ ਏਡਾ ਬਹੁਤ ਕੁਛ ਹੈ, ਤੇ ਦੁਨੀਆ ਚ ਕੋਨਫਲਿਕਟ ਬੜਾ, ਨਾਰਥ ਕੋਰੀਆ ਵੀ ਪਿਆ, ਕਿਊਬਾ ਨਾਲ ਵੀ ਪੰਗਾ ਲਿਆ ਜਾ ਸਕਦਾ, ਹੋਰ ਵੀ ਬਹੁਤ ਕੁਛ ਹੈਗਾ। ਪਰ ਕਿਤੇ ਨਾ ਕਿਤੇ ਇੰਡੀਆ ਚਾਈਨਾ ਵੀ ਹੈ, ਇੰਡੀਆ ਪਾਕਿਸਤਾਨ ਵੀ ਆ ਜਾਂਦਾ, ਸੋ ਕੋਨਫਲਿਕਟ ਬੜੇ ਨੇ, ਰੱਜਦੇ, ਪਰ ਲੋਕ ਇੱਕ ਕੋਨਫਲਿਕਟ ਸੁਣਦੇ ਸੁਣਦੇ ਬੋਰ ਹੋ ਜਾਂਦੇ ਨੇ। ਪਰ ਲੋਕਾਂ ਦੇ ਵਾਸਤੇ ਅੱਜ ਇੱਕ ਚੀਜ਼ ਤਾਂ ਮੈਂ ਆਪ ਹੀ ਬਣਾ ਦੀ, ਤੇ ਇੱਕ ਮੈਂ ਮੰਟੋ ਤੋਂ ਉਧਾਰੀ ਮੰਗ ਲਈ, ਬੇਖਬਰੀ ਦਾ ਫਾਇਦਾ। ਘੋੜਾ ਦੱਬਿਆ, ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲੀ ਬਾਹਰ ਨਿਕਲੀ, ਖਿੜਕੀ ਵਿੱਚੋਂ ਬਾਹਰ ਨਿਕਲਣ ਵਾਲਾ ਆਦਮੀ ਉੱਥੇ ਹੀ ਦੂਰਾ ਹੋ ਗਿਆ। ਘੋੜਾ ਥੋੜੀ ਦੇਰ ਬਾਅਦ ਫਿਰ ਦੱਬਿਆ, ਦੂਜੀ ਗੋਲੀ ਮਚਲਦੀ ਹੋਈ ਨਿਕਲੀ, ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਬੁੱਢੇ ਮੂੰਹ ਡਿੱਗਿਆ, ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ ਕੇ ਵਹਿਣ ਲੱਗਿਆ। ਘੋੜਾ ਤੀਜੀ ਵਾਰ ਦੱਬਿਆ, ਨਿਸ਼ਾਨਾ ਖੁੰਝ ਗਿਆ, ਗੋਲੀ ਕੰਧ ਵਿੱਚ ਸਫਲ ਹੋ ਗਈ। ਚੌਥੀ ਗੋਲੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ, ਉੱਥੇ ਹੀ ਢੇਰ ਹੋ ਗਈ। ਪੰਜਵੀਂ ਤੇ ਛੇਵੀਂ ਗੋਲੀ ਬੇਕਾਰ ਗਈ, ਨਾ ਕੋਈ ਮਰਿਆ ਨਾ ਸਖਮੀ ਹੋਇਆ, ਗੋਲੀਆਂ ਚਲਾਉਣ ਵਾਲਾ ਹੈਰਾਨ ਹੋ ਗਿਆ। ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ। ਉਹਦੇ ਸਾਥੀ ਨੇ ਕਿਹਾ, ਇਹ ਕੀ ਕਰਦਾ? ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ ਕਿਉਂ ਉਹ ਗੋਲੀਆਂ ਤਾਂ ਖਤਮ ਹੋ ਚੁੱਕੀਆਂ ਨੇ ਤੂੰ ਚੁੱਪ ਰਹਿ ਨਿੱਕੇ ਜਿਹੇ ਬੱਚੇ ਨੂੰ ਕੀ ਪਤਾ ਤੂੰ ਚੁੱਪ ਰਹਿ ਨਿੱਕੇ ਜਿਹੇ ਬੱਚੇ ਨੂੰ ਕੀ ਪਤਾ ਕਿ ਗੋਲੀਆਂ ਮੁੱਕ ਗਈਆਂ ਇਹ ਗੋਲੀਆਂ ਜੇ ਬੰਦੂਕ ਚ ਹੁੰਦੀਆਂ ਫੇਰ ਕੀ ਹੈ ਜੇ ਬੰਦੂਕ ਖਾਲੀ ਹੋ ਗਈ ਫੇਰ ਕੀ ਹੈ ਮਨ ਦੇ ਵਿੱਚ ਨਫ਼ਰਤ ਉਹੀ ਹੈ ਔਰ ਮਨ ਦੀ ਨਫ਼ਰਤ ਪੂਰੀ ਕਰਨ ਵਾਸਤੇ ਗੋਲੀਆਂ ਪੂਰੀਆਂ ਨਹੀਂ ਪੈ ਰਹੀਆਂ ਮਨ ਦੀ ਨਫ਼ਰਤ ਪੂਰੀ ਕਰਨ ਵਾਸਤੇ ਗੋਲੀਆਂ ਪੂਰੀਆਂ ਨਹੀਂ ਪੈ ਰਹੀਆਂ ਤੇ ਗੋਲੀਆਂ ਬੇਕਾਰ ਗਈਆਂ ਜਿਹੜੀਆਂ ਤਿੰਨ ਗੋਲੀਆਂ ਬੇਕਾਰ ਗਈਆਂ ਤਿੰਨ ਕੰਮ ਆਈਆਂ ਸਪੈਂਡਿੰਗ ਡੈਫਿਸਿਟ ਤੇ ਰਮਨਦੀਪ ਦੇ ਦਿਮਾਗ ਚ ਆਇਆ ਅੱਜ ਇਹ ਸਾਰੀਆਂ ਗੱਲਾਂ ਕਹਿੰਦੇ ਕਹਿੰਦੇ ਰੋਜ਼ ਲੋਕਾਂ ਦੇ ਉਤਾਰੇ ਚੱਕ ਕੇ ਕੋਟੇਸ਼ਨਾਂ ਵਰਤ ਲਈਆਂ ਨੇ ਰੋਜ਼ ਦਾ ਚੋਰੀ ਕਰਨੀ ਚੰਗੀ ਨਹੀਂ ਲੱਗਦੀ ਵੱਡੇ ਵੱਡੇ ਵਿਦਵਾਨਾਂ ਦੇ ਪਿੱਛੇ ਲੁੱਕ ਕੇ ਆਪਣੀ ਗੱਲ ਕਹਿਣੀ ਤੇ ਅੱਜ ਰਮਨਦੀਪ ਨੇ ਫਿਰ ਆਪ ਤੇ ਦੋ ਲਾਈਨਾਂ ਲਿਖ ਲਈਆਂ ਇੱਕ ਲਾਈਨ ਲਿਖੀ ਹੈ ਇਟ ਕੋਸਟ ਅਸ ਸੋ ਮਚ ਟੂ ਫੀਡ ਯੂ ਇਟ ਕੋਸਟ ਅਸ ਸੋ ਮਚ ਟੂ ਫੀਡ ਯੂ ਦੈਟ ਵੀ ਆਰ ਲੈਫਟ ਵਿਦ no tax money of yours to feed you ਤੁਹਾਡੇ ਟੈਕਸਾਂ ਤੇ ਤੋਂ ਇਕੱਠੇ ਕੀਤੇ ਹੋਏ ਪੈਸੇ ਨਾਲ ਤੁਹਾਡੀ ਰੱਖਿਆ ਕਰਦੇ ਕਰਦੇ ਸਾਡੇ ਸਾਰਾ ਕੁਛ ਖਤਮ ਹੋ ਗਿਆ ਕਿ ਅਸੀਂ ਤੁਹਾਨੂੰ ਰੋਟੀ ਨਹੀਂ ਦੇ ਸਕਦੇ ਹਰ ਦੇਸ਼ ਦੇ ਲੋਕਾਂ ਦੀ ਜਾਨ ਬਚਾਏ ਜਾਣ ਦਾ ਹੀ ਵਾਅਦਾ ਕੀਤਾ ਜਾ ਰਿਹਾ ਹਮ ਤੁਮੇ ਮਹਿਫੂਜ਼ ਰੱਖ ਰਹੇ ਹੈ ਦੁਸ਼ਮਣ ਸੇ ਅੰਦਰੋਂ ਭੁੱਖੇ ਮਾਰਦੇ ਜੇਬਾਂ ਲੁੱਟਦੀ ਭਰਾਵਾਂ ਨੂੰ ਬਾਰਡਰਾਂ ਦੇ ਭੇਜ ਦਿੰਦੇ ਸਰਹੱਦਾਂ ਦੇ ਭੇਜ ਦਿੰਦੇ ਲੜਨ ਲਈ ਤੇ ਘਰੋਂ ਆ ਕੇ ਔਰਤਾਂ ਤੀਵੀਆਂ ਬੱਚੀਆਂ ਭੈਣਾਂ ਉਹ ਕੋਈ ਹੋਰ ਚੱਕ ਕੇ ਲੈ ਜਾਂਦਾ ਪਰ ਆਪਣਾ ਮਜ਼ਹਬ ਹੀ ਹੈ ਆਪਣੀ ਜ਼ੁਬਾਨ ਬੋਲਦੇ ਇਸ ਕਰਕੇ ਲੜਾਈ ਲੜਨੀ ਆਉਂਦੀ ਸੌਖੀ ਨਹੀਂ ਜਿੰਨੀ ਜੇ ਕੋਈ ਬੇਕਾਰ ਜਾਂ ਕਿਸੇ ਹੋਰ ਦੋਸ਼ ਦਾ ਬੰਦਾ ਹੋਵੇ ਕਿਸੇ ਹੋਰ ਦੇਸ਼ ਦਾ ਹੋਵੇ ਕੌਮ ਦਾ ਹੋਵੇ ਅਸੀਂ ਚੀਕ ਚੀਕ ਕੇ ਬੋਲ ਸਕਦੇ ਹਾਂ ਉਸ ਧਰਮ ਵਾਲੇ ਨੇ ਉਸ ਦੇਸ਼ ਵਾਲੇ ਨੇ ਸਾਡੇ ਤੇ ਇਹ ਕੀਤਾ ਇਹੀ ਗੱਲਾਂ ਦੇ ਉੱਤੇ ਆ ਰਿਹਾ ਕਹਿੰਦੇ ਤੁਹਾਨੂੰ ਮਹਿਫੂਜ਼ ਰੱਖਣ ਦੇ ਉੱਤੇ ਤੁਹਾਡੇ ਟੈਕਸ ਦੇ ਵਿੱਚੋਂ ਲਿਆ ਗਿਆ ਸਾਰਾ ਪੈਸਾ ਹੀ ਖਰਚ ਹੋ ਗਿਆ ਅਬ ਹਮਾਰੇ ਪਾਸ ਤੁਮਕੋ ਦੇਣੇ ਕੇ ਲਈ ਕੁਛ ਨਹੀਂ ਹੈ ਸਿਰਫ ਤੁਹਾਨੂੰ ਮਹਿਫੂਜ਼ ਰੱਖਣ ਪਿੱਛੋਂ ਇਹ ਮਹਿਫੂਜ਼ ਰੱਖਣ ਦਾ ਨਹੀਂ ਅੱਛੀ ਬਾਤ ਹੈ ਨਾਰਾ ਮੈਂ ਨੀ ਕਹਿਣਾ ਫਸਲਾ ਥੋੜੀ ਹੈ ਪਰ ਹੈ ਗੱਲ ਕੁਛ ਐਸੀ ਕਿ ਤੁਮੇ ਮਹਿਫੂਜ਼ ਰੱਖਣੇ ਮੈਂ ਸਭ ਕੁਛ ਖਰਚ ਹੋ ਗਿਆ ਅਬ ਤੁਮੇ ਖਾਣੇ ਕੇ ਲਈ ਕਿਆ ਦੇ ਐ ਮੇਰੇ ਵਤਨ ਕੇ ਲੋਗੋ ਕੁਰਬਾਨੀ ਕਰੋ ਇਸ ਮੱਟੀ ਕੇ ਲਈ ਜੀਓ ਇਸ ਮੱਟੀ ਕੇ ਲਈ ਆਪਣੇ ਬੱਚੇ ਪੈਦਾ ਕਰੋ ਮੱਟੀ ਕੇ ਲਈ ਕੰਮ ਕਰੋ ਪਰ ਅੰਦਰੋਂ ਸਾਡੇ ਅਜੇ ਵੀ ਮੁਹੱਬਤ ਨਹੀਂ ਮਰੀ ਮੈਂ ਵੀ ਇਹ ਦੇਖਦਾ ਹੁੰਦਾ ਕਿ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੈਂ ਕਿ ਸਾਡਾ ਰੋਜ਼ ਦਾ ਗਾਣਾ ਬੰਦ ਕਰਾ ਸਕਦੇ ਹੋ ਤੁਸੀਂ ਕਿ ਸਾਨੂੰ ਜਿਹੜਾ 5 ਮਿੰਟ ਦਾ ਚੈਨ ਲੈਣੇ ਅਸੀਂ ਉਹ ਰੋਕ ਸਕਦੇ ਹੋ ਮੈਂ ਵੀ ਕੋਸ਼ਿਸ਼ ਕਰਦਾ ਹਾਲਾਂਕਿ ਮੇਰੇ ਫਿੱਟ ਨਹੀਂ ਬੈਠਦਾ ਅੱਜ ਜੋ ਮੈਂ ਡਿਸਕਸ ਕਰਨਾ ਅੱਜ ਮੈਂ ਦਰਖਤਾਂ ਦੀ ਗੱਲ ਕਰਨੀ ਚਾਹੁੰਦਾ ਸੀ ਪਰ ਮੈਨੂੰ ਇਜ਼ਰਾਈਲ ਤੇ ਗੱਲ ਕਰਨੀ ਪੈਣੀ ਹੈ ਪਰ ਫਿਰ ਵੀ ਵਿੱਚ ਮੈਂ ਜੀਤ ਵੀ ਨਹੀਂ ਮਰਨ ਦੇਣਾ ਮੈਨੂੰ ਲੱਗਦਾ ਕਿ ਮੇਰੇ ਪ੍ਰੋਗਰਾਮ ਚ ਬਿਲਕੁਲ ਫਿੱਟ ਨਹੀਂ ਬਿਲਕੁਲ ਵੀ ਫਿੱਟ ਨਹੀਂ ਹੈ ਪਰ ਜ਼ਿੰਦਗੀ ਵਿੱਚ ਵੀ ਸਾਨੂੰ ਇਹੀ ਕਹਿਣਗੇ ਕਿ ਖੂਨ ਪੀਓ ਖੂਨ ਵਹਾਓ ਸਵੇਰੇ ਉੱਠ ਕੇ 6 ਵਜੇ 7 ਵਜੇ ਤੂੰ ਗੋਲੀਆਂ ਦੀਆਂ ਗੱਲਾਂ ਕਰੇਗਾ ਚੱਲ ਕਿੱਧਰ ਚੱਲਦਾ ਪਰ ਮੈਂ ਗੋਲੀਆਂ ਵਿੱਚ ਵੀ ਗੀਤ ਗਾ ਲੂੰਗਾ ਮੈਂ ਗੋਲੀਆਂ ਵਿੱਚ ਵੀ ਗੀਤ ਗਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਇਸੇ ਤਰ੍ਹਾਂ ਇਹ ਪ੍ਰੋਗਰਾਮ ਦੀ ਸਪਿਰਿਟ ਰੱਖਣੀ ਹੈ ਡਿਸਪਾਈਟ ਇਨ ਸਪਾਈਟ ਆਫ ਵਟ ਮੇ ਕਮ ਵੀ ਆਰ ਸਟਿਲ ਅਲਾਈਵ ਐਂਡ ਵੀ ਆਰ ਸਟਿਲ ਥ੍ਰਾਈਵਿੰਗ ਵੀ ਆਰ ਸਟਿਲ ਟਾਕਿੰਗ ਅਬਾਊਟ ਆਵਰ ਬ੍ਰਦਰ ਚਾਹੇ ਉਹ ਫਲਸਤੀਨ ਚ ਬੈਠੇ ਨੇ ਚਾਹੇ ਇਜ਼ਰਾਈਲ ਚ ਕਈਆਂ ਦੇ ਫਲਸਤੀਨ ਚ ਸਾਥੀ ਨੇ ਤੇ ਕਈਆਂ ਦੇ ਇਜ਼ਰਾਈਲ ਚ ਮੇਰੇ ਫਲਸਤੀਨ ਚ ਵੀ ਦੁਸ਼ਮਣ ਬੈਠਾ ਮੇਰਾ ਦੁਸ਼ਮਣ ਇਜ਼ਰਾਈਲ ਚ ਵੀ ਬੈਠਾ ਭਾਰਤ ਚ ਵੀ ਬੈਠਾ ਤੇ ਪਾਕਿਸਤਾਨ ਚ ਵੀ ਬੈਠਾ ਮੇਰਾ ਦੋਸਤ ਭਾਰਤ ਚ ਵੀ ਬੈਠਾ ਪਾਕਿਸਤਾਨ ਚ ਵੀ ਬੈਠਾ ਚਾਈਨਾ ਚ ਵੀ ਬੈਠਾ ਨਾਰਥ ਚ ਵੀ ਬੈਠਾ ਸਾਊਥ ਕੋਰੀਆ ਚ ਵੀ ਬੈਠਾ ਕਰ ਲਓ ਵੰਡੀਆਂ ਵੰਡੋ ਤੁਸੀਂ ਆ ਕੇ ਮੈਨੂੰ ਮੇਰੇ ਗੀਤ ਸਾਰੀਆਂ ਫਜ਼ਾਵਾਂ ਚ ਚੱਲਣਗੇ ਤੇ ਮੈਨੂੰ ਕਿਸੇ ਜ਼ੁਬਾਨ ਤੇ ਬੋਲੀ ਨਾਲ ਕੋਈ ਐਡਾ ਵੱਡੀ ਕੰਧ ਨਹੀਂ ਹੈ ਕਿ ਮੈਂ ਉਹ ਨਹੀਂ ਸੁਣਨਾ ਤੇ ਮੈਂ ਇਹਦੇ ਹੱਥ ਚ ਖੜਾ ਸੋ ਪਹਿਲਾਂ ਹੋਏਗਾ ਗੀਤ ਫਿਰ ਹੋਣਗੀਆਂ ਖਬਰਾਂ ਤੇ ਗੱਲਾਂ ਤੇ 9 ਵਜੇ ਅੱਜ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਗੱਲਬਾਤ ਲਈ ਸ਼ਾਮਲ ਹੋਣਗੇ ਸੋ ਇਹ ਰਹੀ ਪ੍ਰੋਗਰਾਮ ਦੀ ਰੂਪਰੇਖਾ ਮਰਨੇ ਨਹੀਂ ਦੇਂਗੇ ਹਮ ਵੀ ਜੀਨੇ ਕੇ ਲਈ ਆਏ ਹੈ ਜੀ ਕੇ ਤੋ ਦਿਖਾਏਂਗੇ ਔਰ ਹੱਸ ਹੱਸ ਕੇ ਜੀ ਕੇ ਦਿਖਾਏਂਗੇ
ਤੁਮਾਰੀ ਨਜ਼ਰ ਕਿਉਂ ਖ खफा हो गई, खता बख्श दो गर खता हो गई। तुम्हारी नजर क्यों खफा हो गई, खता बख्श दो गर खता हो गई।
हमारा इरादा तो कुछ भी न था, तुम्हारी खता खुद सजा हो गई। हमारा इरादा तो कुछ भी न था, तुम्हारी खता खुद सजा हो गई।
ही सही आज कुछ तो मिला है, सजा में भी एक प्यार का सिलसिला है। सजा ही सही आज कुछ तो मिला है, सजा में भी एक प्यार का सिलसिला है। मोहब्बत का अब कुछ भी अंजाम हो, मुलाकात की इब्तिदा हो गई। तुम्हारी नजर क्यों खफा हो गई, खता बख्श दो गर खता हो गई।
हमारा इरादा तो कुछ भी न था, तुम्हारी खता खुद सजा।
खता बख्श दो गर खता हो गई। सताते न हम तो मनाते ही कैसे, तुम्हें अपने नजदीक लाते ही कैसे। सताते न हम तो मनाते ही कैसे, तुम्हें अपने नजदीक लाते ही कैसे। किसी दिन का चाहत को अरमान था, कबूल आज दिल की दुआ हो गई। तुम्हारी नजर क्यों खफा हो गई, खता बख्श दो गर खता हो गई।
You're listening to WTUR 770 AM, your trusted source for news and information. Here comes your host, Ramanjit Sittu, with the current affairs.
The current affairs se swagat hai. ਤੇ ਸਾਡੇ ਸਟੂਡੀਓ ਦਾ ਨੰਬਰ 416-620-1778 ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਦੇ ਵੀ ਸ਼ਾਮਲ ਹੋ ਸਕਦੇ ਹੋ। ਸੋ ਪਹਿਲਾਂ ਤਾਂ ਆਪਾਂ ਕੈਨੇਡੀਅਨ ਨਜ਼ਰੀਏ ਤੋਂ ਇਜ਼ਰਾਈਲ ਤੇ ਪੈਲਸਤੀਨ ਦੇ ਕੌਨਫਲਿਕਟ ਨੂੰ ਪੜ੍ਹੀਏ ਜੋ ਤਾਜ਼ਾ ਘਟਨਾਕ੍ਰਮ ਸਾਡੇ ਸਾਹਮਣੇ ਅਨਫੋਲਡ ਹੋਇਆ। ਇਹਨੂੰ ਦੁਨੀਆਂ ਦੇ ਅੱਡ ਅੱਡ ਦੇਸ਼ਾਂ ਦੇ ਅਖ਼ਬਾਰਾਂ ਦੇ ਵਿੱਚ ਤੁਸੀਂ ਪੜ੍ਹੋਗੇ ਤੇ ਅੱਡ ਅੱਡ ਤਰ੍ਹਾਂ ਦੀ ਗੱਲਬਾਤ ਹੋਊਗੀ। ਭਾਰਤ ਨੇ ਇਜ਼ਰਾਈਲ ਨਾਲ ਖੜਨ ਦੀ ਗੱਲ ਕੀਤੀ ਹੈ। ਕਈ ਦਹਾਕੇ ਪਹਿਲਾਂ ਬਹੁਤਾ ਭਾਰਤ ਫਿਲਸਤੀਨ ਦੇ ਵੱਲ ਹੁੰਦਾ ਸੀ, ਹੁਣ ਵੀ ਕਿਤੇ ਇਤਿਹਾਸਕ ਤੌਰ ਤੇ ਕੀ ਪੋਜੀਸ਼ਨ ਹੈ, ਵਕਤੀ ਤੌਰ ਤੇ ਕੀ ਹੈ, ਮੌਕੇ ਦੀ ਰੂਲਿੰਗ ਪਾਰਟੀ ਦੀ ਕੀ ਫੋਰਨ ਪਾਲਿਸੀ ਹੈ, ਕਿੰਨਾ ਟਵਿਸਟ ਹੈ, ਬੋਰ ਮਤ ਕਰੋ, ਹਮ ਜਾਏਂਗੇ ਵੀ ਨਹੀਂ ਬਾਹਰ। ਠੀਕ ਹੈ ਜੀ, ਕਿਉਂਕਿ ਇੰਨੀਆਂ ਗੱਲਾਂ ਸਾਡੇ ਤੋਂ ਕੰਪਰੀਹੈਂਸ਼ਨ ਚ ਨਹੀਂ ਆਉਣਗੀਆਂ, ਸਾਡੀ ਸਮਝ ਚ ਵੀ ਨਹੀਂ ਆਉਣਗੀਆਂ। ਤੇ ਪਤਾ ਵੀ ਉਹਨਾਂ ਨੂੰ ਇਹੀ ਹੈ ਕਿ ਜਦ ਤੱਕ ਸਮਝ ਆਉਣੀ ਇਹਨੂੰ ਲੱਗ ਜਾਣਾ ਸਾਲ, ਤੇ ਸਾਲ ਤੱਕ ਸਮਝ ਆਊਗੀ ਤੇ ਅਗਲਾ ਕਹਿੰਦਾ ਤਿੰਨ ਮਹੀਨਿਆਂ ਬਾਅਦ ਕਿਤੇ ਹੋਰ ਲਾ ਲਾਂਗੇ ਤੇ ਬਟਨੇ ਦੱਬਣਾ। ਦੁਨੀਆਂ ਦੇ ਨਕਸ਼ੇ ਦੇ ਉੱਤੇ ਕਿੰਨੇ ਵਾਰ ਜ਼ੋਨ ਨੇ, ਅਰੇ ਧਿਆਨ ਕੀਆ ਯਾਰ, ਮੈਂ ਦਿਖਾਈ ਨਾ ਯਾਰ ਕਿਆ ਕਰਨਾ, ਅੱਛਾ ਦਾੜੀ ਜੀ ਫੁਰਕਦੇ ਅੱਛਾ ਯਾਰ ਪਹਿਲੇ ਚੀਨ ਵਾਲਾ ਬਟਨ ਦਿਵਾ ਦੋ ਨਾ ਲਾਲ ਰੰਗ ਕਾ ਕਰ ਦੋ ਇਧਰ, ਠੀਕ ਹੈ, ਅਰੇ ਯੂਕਰੇਨ ਕੋ ਛੋੜੋ ਨਾ, ਉਹ ਤੋਂ ਆਇਆ ਥਾ ਉਸਕੋ ਤੋ ਹੋ ਗਿਆ, ਇਧਰ ਕਾ ਇਧਰ ਕੋ ਐਸੇ ਕਰ ਦੋ ਨਹੀਂ, ਅਭੀ ਕੁਛ ਦਿਨ ਨਾਰਥ ਕੋਰੀਆ ਨਿਕਲ ਜਾਤੇ ਹੈ, ਕਿਉਂਕਿ ਸਾਰੀ ਹਿਸਟਰੀ ਪੜ੍ਹਨੀ ਪੜੇਗੀ ਨਾ, ਬੋਰ ਹੋ ਜਾਏਗੇ ਬੰਦੇ, ਛੋੜ ਕੇ ਰੇਡੀਓ ਭਾਗ ਜਾਏਗੇ ਵੀ ਹਮ ਤੋ ਗਾਣੇ ਸੁਣੇਗੇ, ਇਹ ਹੋਏਗਾ। ਤੇ ਆਪਾਂ ਵੀ ਇਸ ਗੱਲ ਨੂੰ ਇਸੇ ਤਰ੍ਹਾਂ ਹੀ ਬਚਾ ਬਚਾ ਕੇ ਗੱਲ ਕਰਨਾ, ਕਿਉਂਕਿ ਲੋਕਾਂ ਦੇ ਵਿੱਚ ਇਨਸੈਂਸਿਟੀਵਿਟੀ ਪੈਦਾ ਕਰਨ ਦੇ ਤਰੀਕੇ ਨੇ, ਕੋਈ ਮਾਮਲਾ ਸਮਝ ਆਉਣ ਤੋਂ ਪਹਿਲਾਂ ਉਹਨੂੰ ਬਦਲ ਕੇ ਨਵਾਂ ਸ਼ੁਰੂ ਕਰ ਦੋ, ਉਹ ਸਮਝ ਆਇਆ ਉਹ ਤੋਂ ਪਹਿਲਾਂ ਹੋਰ ਪਾਸੇ ਲੈ ਜਾਓ। ਸਾਇੰਸ ਕੀ ਕਿਤਾਬ ਨਿਕਾਲੋ, ਸਾਇੰਸ ਕੀ, ਸਾਇੰਸ ਕੀ, ਚਲੋ ਜੀ ਸਾਇੰਸ ਲਈ ਘੰਟੀ ਵੱਜ ਗਈ, ਚੱਲ ਵੀ ਮੈਥਮੈਟਿਕਸ ਸ਼ੁਰੂ ਕਰ ਦੇ, ਚੱਲ ਵੀ ਹਿਸਟਰੀ ਕਰ ਦੇ, ਚੱਲ ਵੀ ਉਹ ਕਰ ਦੇ, ਚੱਲ ਬਈ ਉਹ ਕਰ ਦੇ, ਇਹ ਭਜਾਉਣਾ ਹੈ। ਪਰ ਪਿਛਲਾ ਨਾ ਭੁੱਲਿਓ, ਕਦੇ ਵੀ ਸਾਨੂੰ ਫਿਲਸਤੀਨ ਤੇ ਦੁਬਾਰਾ ਮੁੜ ਕੇ ਆਉਣਾ ਪੈ ਜਾਊਗਾ, ਕਦੇ ਯੂਕਰੇਨ ਤੇ ਦੁਬਾਰਾ ਜਾਣਾ ਪੈ ਜਾਊਗਾ। ਯੂਕਰੇਨ ਕੀ ਕਿਤਾਬ ਕੋ ਰੱਖੀਏਗਾ ਮਤ ਕਹੀਂ, ਸਾਥ ਹੀ ਰੱਖੋ, ਬੁੱਕ ਮਾਰਕ ਲਗਾ ਦੋ ਉਸਮੇ। ਹੁਣ ਇੱਧਰ ਨੂੰ ਆਉਂਦੇ ਹਾਂ, ਗਲੋਬਲ ਅਫੇਅਰਸ ਨੇ ਕਿਹਾ, ਕਹਿੰਦੇ ਵਨ ਕੈਨੇਡੀਅਨ ਹੈਜ਼ ਡਾਈਡ, ਟੂ ਆਰ ਰਿਪੋਰਟਡਲੀ ਮਿਸਿੰਗ, ਤੇ 1100 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਸ਼ਨੀਵਾਰ ਨੂੰ ਹਮਾਸ ਵਾਲਿਆਂ ਨੇ ਅਟੈਕ ਕੀਤਾ ਇਜ਼ਰਾਈਲ ਵਾਲੇ ਇਲਾਕੇ ਚ, ਕਹਿੰਦੇ ਜੀ ਇਜ਼ਰਾਈਲੀ ਮੀਡੀਆ ਨੇ, ਹਾਲਾਂਕਿ ਇਲਾਕਾ ਜਿਹਦਾ ਹੈ ਉਹ ਨਿਹਾਲ ਦੀ ਘੜੀ ਆਪਾਂ ਉੱਥੇ ਤੱਕ ਜਾਂਦੇ ਵੀ ਉਹ ਕ੍ਰੋਸ ਕਰਕੇ ਉੱਧਰ ਗਏ। ਇਜ਼ਰਾਈਲੀ ਮੀਡੀਆ ਨੇ ਕਿਹਾ ਕਿ 700 ਬੰਦਾ ਸਾਡਾ ਹੁਣ ਤੱਕ ਮਾਰਿਆ ਜਾ ਚੁੱਕਿਆ ਤੇ ਫਿਲਸਤੀਨ ਵਾਲਿਆਂ ਦਾ 400 ਤੇ 7-4-11 ਹੋ ਗਿਆ ਜੀ। ਹਿਜ਼ਬੁੱਲਾ ਨੇ ਰਿਸਪੋਂਸੀਬਿਲਿਟੀ ਲੈ ਲਈ ਕਿ ਨਦਰਨ ਇਜ਼ਰਾਈਲ ਦੇ ਉੱਤਰੀ ਇਲਾਕੇ ਯਾਨੀ ਨਦਰਨ ਇਜ਼ਰਾਈਲ ਦੇ ਵਿੱਚ ਅਸੀਂ ਹਮਲਾ ਕੀਤਾ, ਤੇ ਇਜ਼ਰਾਈਲ ਨੇ ਰਿਟੈਲੀਏਟ ਯਾਨੀ ਬਦਲਾ ਲੈ ਕੇ ਸਦਰਨ ਲੈਬਨਾਨ ਵਾਲੇ ਪਾਸੇ ਹਮਲੇ ਕਰਨੇ ਸ਼ੁਰੂ ਕਰਤੇ। ਪ੍ਰਾਈਮ ਮਿਨਿਸਟਰ ਨੇਤਾਨਯਾਹੂ, ਬੈਂਜਾਮਿਨ ਨੇਤਾਨਯਾਹੂ, ਇਹ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ, ਇਹਨਾਂ ਨੇ ਕਹਿ ਦਿੱਤਾ ਕਿ ਗਾਜ਼ਾ ਪੱਟੀ ਦੇ ਵਿੱਚ ਇਲੈਕਟ੍ਰਿਸਿਟੀ, ਫਿਊਲ ਤੇ ਗੂਡਸ ਇਹਨਾਂ ਦੀ ਸਪਲਾਈ ਬੰਦ ਕਰ ਦਿੱਤੀ। ਵੈਰੀ ਗੁੱਡ, ਓਕੇ, ਆਮ ਲੋਕਾਂ ਨੂੰ ਸਤਾ ਲਓ, ਮੈਂ ਉਹੀ ਗੱਲ ਕਹੀ ਆ, ਤੁਹਾਨੂੰ ਬਚਾਉਣਾ ਹੈ, ਭੁੱਖੇ ਰੱਖ ਕੇ, ਨੰਗੇ ਰੱਖ ਕੇ, ਬਿਮਾਰ ਰੱਖ ਕੇ, ਸਕੂਲ ਨਾ ਭੇਜ ਕੇ, ਪਰ ਤੁਹਾਡੀ ਜਾਨ ਬਚਾ ਦੇਣੀ, ਬਾਕੀ ਸਭ ਆਪ ਦੇਖ ਲਓ, ਨਾ ਹਾਊਸਿੰਗ, ਨਾ ਘਰ, ਨਾ ਬਿਜਲੀ, ਨਾ ਪਾਣੀ, ਨਾ ਦਵਾਈਆਂ, ਤੁਹਾਨੂੰ ਦਵਾਈਆਂ ਲੋੜ ਥੋੜੀ ਆ, ਬਸ ਜ਼ਿੰਦਗੀ ਚਾਹੀਦੀ ਹੈ ਨਾ, ਉਹ ਵੀ ਸਿਰਫ ਦੁਸ਼ਮਣ ਦੇ ਗੋਲੇ ਨਾਲ ਨਹੀਂ ਮੈਂ ਮਰਨ ਲਊਂਗਾ। ਆਈ ਕੈਨ ਗਰੰਟੀ ਯੂ ਨੋ ਐਨੀਮਲ ਐਨੀਮੀਜ਼ ਬੁਲਟ ਵਿਲ ਕਿਲ ਯੂ, ਹਾਂ ਲੈਕ ਆਫ ਫੂਡ ਮਾਈਟ ਕਿਲ ਯੂ, ਬਟ ਯੂ ਆਰ ਫਰੀ। ਮੈਂ ਕਿਹਾ ਯਾਰ ਮੈਨੂੰ ਇਹ ਦੱਸ ਵੀ ਤੂੰ ਤੜਫਾ ਤੜਫਾ ਕੇ ਮਾਰ ਰਿਹਾ, ਭੁੱਖਾ ਰੱਖ ਕੇ ਮਾਰ ਰਿਹਾ, ਦੁਸ਼ਮਣ ਮੈਨੂੰ ਸੌਖਾ ਮਾਰ ਰਿਹਾ, ਮੈਂ ਬਾਰਡਰ ਤੇ ਜਾ ਕੇ ਤਾਂ ਖੜਾ ਹੋ ਜਾ ਪ੍ਰਾਈਮ ਮਿਨਿਸਟਰ, ਕਾਮ ਹੀ ਖਤਮ ਕਰੋ ਯਾਰ ਹਮਾਰਾ, ਮਤਲਬ ਇਹ ਗੱਲ ਮੂੰਹ ਚੋਂ ਕਹਾਉਣੀ ਹੈ ਪਰ ਕਹਿਣੀ ਨਹੀਂ। ਇਹ ਰਮਨ ਨੇ ਕਹਿਤੀ, ਇਹਨੂੰ ਕਹਿ ਲੈਣ ਦੋ, ਤੁਸੀਂ ਨਹੀਂ ਕਹਿਣੀ ਇਹ ਗੱਲ, ਤੁਸੀਂ ਬਿਲਕੁਲ ਆਪਣੇ ਆਪ ਨੂੰ ਤਾਜ਼ਾ ਤਰੀਨ ਰੱਖ ਕੇ ਇਹਨਾਂ ਹਾਲਾਤ ਵਿੱਚ ਬੈਲੈਂਸ ਰੱਖ ਕੇ ਚੱਲਣਾ, ਉਹ ਸਿਰਫ ਤੇ ਸਿਰਫ ਭੜਕਾਉਣ ਵਾਲੀਆਂ ਗੱਲਾਂ ਨੇ ਇਹ। ਸੋ ਹਮਾਸ ਨੇ ਕਿਹਾ ਅਕੋਰਡਿੰਗ ਟੂ ਸੀਬੀਸੀ, ਇਟਸ ਅਟੈਕਸ ਆਰ ਰਿਟੈਲੀਏਸ਼ਨ ਫੋਰ ਇਜ਼ਰਾਈਲਜ਼ ਐਸਕੇਲੇਟਿਡ ਐਗਰੈਸ਼ਨ ਇਨ ਵੈਸਟ ਬੈਂਕ ਐਂਡ ਜ਼ੇਰੂਸ਼ਲਮ। ਠੀਕ ਹੈ ਜੀ, ਵੈਸਟ ਬੈਂਕ ਦੀ ਪੱਟੀ ਦੇ ਵਿੱਚ ਉਹਨਾਂ ਨੇ, ਇਜ਼ਰਾਈਲ ਨੇ ਕਾਫੀ ਦੇਰ ਤੋਂ ਹਮਲਾਵਰੀ ਰੁੱਖ ਅਪਣਾਇਆ ਹੋਇਆ। US ਸੈਕਰਟਰੀ ਆਫ ਸਟੇਟ ਕਹਿੰਦੇ ਆ ਹਮਾਸ ਮੇ ਵਾਂਟ ਟੂ ਡਿਸਰਪਟ ਅਟੈਂਪਟਸ ਟੂ ਨਾਰਮਲਾਈਜ਼ ਸਾਊਦੀ ਇਜ਼ਰਾਈਲ ਟਾਈਜ਼। ਸਾਊਦੀ ਅਰੇਬੀਆ ਹੁਣ ਫੇਰ ਇਹਨਾਂ ਨਾਲ ਖੜਾ ਹਮਾਸ ਦੇ ਪਿੱਛੇ ਕਿ ਇਹ ਇਜ਼ਰਾਈਲ ਤੇ ਸਾਊਦੀ ਅਰੇਬੀਆ ਦੇ ਵਿੱਚ ਕੌਨਫਲਿਕਟ ਪਾਉਣ ਵਾਸਤੇ ਹਮਾਸ ਨੇ ਇਹ ਕਾਰਵਾਈ ਕੱਢ ਦਿੱਤੀ ਹੈ। ਸੋ ਆਹ ਤਾਂ 3-4 ਕਿਸਮ ਦੀਆਂ ਰਿਪੋਰਟਾਂ ਹੁਣ ਤੱਕ ਸਾਡੇ ਮੂਹਰੇ ਆਈਆਂ ਨੇ, ਤੇ ਹੁਣ ਇਹਦੇ ਵਿੱਚੋਂ ਮੈਨੂੰ ਇਹ ਸੀ ਕਿਤੇ ਕੋਈ ਟੈਕਸਟ ਆ ਗਿਆ, ਤੇ ਇਜ਼ਰਾਈਲੀ ਗਵਰਨਮੈਂਟ ਨੇ ਹੁਣ ਫੁੱਲ ਫਲੈਜ ਇੱਕ ਤਰ੍ਹਾਂ ਨਾਲ ਵਾਰ ਦੀ ਗੱਲਬਾਤ ਕਰ ਦਿੱਤੀ ਹੈ ਕਿ ਅਸੀਂ ਸਿਗਨੀਫਿਕੈਂਟ ਮਿਲਟਰੀ ਸਟੈਪਸ ਲਵਾਂਗੇ ਤੇ ਬਦਲਾ ਲਵਾਂਗੇ। ਠੀਕ ਹੈ ਜੀ, ਤੇ ਹੁਣ ਇਹਦੇ ਵਿੱਚ ਜਿਹੜੀ ਪਿੱਛੇ ਥੋੜੇ ਜਿਹੇ ਹਿਸਟੋਰੀਕਲ ਪਰਸਪੈਕਟਿਵ ਤੇ ਜਾਵਾਂਗੇ, ਪਰ ਅਜੇ ਨਹੀਂ, ਤੇ ਹੁਣ ਮੌਕੇ ਦੇ ਉੱਪਰ ਜੋ ਮੈਪ ਦੇ ਉੱਪਰ ਸਾਨੂੰ ਕੀ ਦਿਖਾਈ ਦੇ ਰਿਹਾ, ਕਹਿੰਦੇ ਅਥਾਰਿਟੀਜ਼ ਵਰ ਸਟਿਲ ਟ੍ਰਾਇੰਗ ਟੂ ਡਿਟਰਮਿਨ ਹਾਊ ਮੈਨੀ ਸਿਵਿਲੀਅਨ ਐਂਡ ਸੋਲਜਰਸ ਵਰ ਸੀਜ਼ਡ ਬਾਈ ਹਮਾਸ ਫਾਈਟਰਸ ਡਿਊਰਿੰਗ ਦੀ ਮੇਹਮ ਐਂਡ ਟੇਕਨ ਬੈਕ ਟੂ ਗਾਜ਼ਾ। ਉਹਨਾਂ ਨੇ ਫੜ ਕੇ ਕਈ ਬੰਦੇ ਕਰ ਲਏ, ਉਹਨਾਂ ਚ ਫੌਜੀ ਕਿੰਨੇ ਤੇ ਆਮ ਸਿਵਿਲੀਅਨ ਆਮ ਨਾਗਰਿਕ ਕਿੰਨੇ, ਹਜੇ ਕੋਈ ਗਿਣਤੀ ਦਾ ਨਹੀਂ ਪਤਾ, ਪਰ ਕਈਆਂ ਨੂੰ ਉਹਨਾਂ ਨੇ ਬੰਧਕ ਬਣਾ ਲਿਆ, ਅਗਵਾ ਕਰ ਲਿਆ। ਹੁਣ ਕਹਿੰਦੇ ਆ ਵੀ ਗਾਜ਼ਾ ਦੇ ਵਿੱਚ ਉਹ ਲੈ ਕੇ ਗਿਆ, ਗਾਜ਼ਾ ਵਿੱਚ ਇਹਨਾਂ ਨੇ ਕਾਫੀ ਇੰਟਰਵੈਂਸ਼ਨ ਵਧਾ ਰੱਖਿਆ ਤੇ 20 ਲੱਖ ਦੀ ਉੱਥੇ ਆਬਾਦੀ ਹੈ, 20 ਲੱਖ ਦੀ ਆਬਾਦੀ ਹੈਗੀ ਹੈ ਇਸ ਗਾਜ਼ਾ ਦੇ ਇਲਾਕੇ ਚ, ਗਾਜ਼ਾ ਸਟ੍ਰਿਪ ਦੇ ਵਿੱਚ, ਤੇ ਇੱਥੇ ਹਮਾਸ ਦਾ ਕੰਟਰੋਲ ਹੈ। ਤੇ 2007 ਵਿੱਚ ਇਹਨਾਂ ਨੂੰ ਲਿਆ ਸੀ, ਤੇ UN ਦੀ ਇੰਡੀਪੈਂਡੈਂਟ ਹਿਊਮਨ ਰਾਈਟਸ ਕਮਿਸ਼ਨ ਦੀ ਰਿਪੋਰਟ ਹੈ, ਉਹਨਾਂ ਨੇ ਪਿਛਲੇ ਸਾਲ ਕਿਹਾ, ਕਹਿੰਦੇ ਇਜ਼ਰਾਈਲ ਹੈਜ਼ ਕੰਟੀਨਿਊ ਟੂ ਆਕੂਪਾਈ ਗਾਜ਼ਾ ਡਿਸਪਾਈਟ ਦਿਸ ਇੰਗੇਜਿੰਗ ਇਨ 2005 ਚ। ਇਜ਼ਰਾਈਲ ਨੇ ਕਹਿਤਾ ਸੀ ਕਿ ਅਸੀਂ ਗਾਜ਼ਾ ਤੋਂ ਬਾਹਰ ਨਿਕਲ ਜਾਂਦੇ ਹਾਂ, ਅਸੀਂ ਇਹਨੂੰ ਡੀਮਿਲਟਰਾਈਜ਼ ਕਰਤਾ, ਅਸੀਂ ਉਹਦੇ ਵਿੱਚ ਆਪਦੀਆਂ ਫੌਜਾਂ ਨਹੀਂ ਰੱਖਦੇ, ਅਸੀਂ ਪਿੱਛੇ ਹਟ ਗਏ। ਪਰ ਬਾਅਦ ਵਿੱਚ ਕਹਿੰਦੇ ਸੋ ਕਾਲਡ ਘੁਸਪੈਠ ਵਰਗੀ ਕਾਰਵਾਈ ਉਹਨਾਂ ਨੇ ਜਾਰੀ ਰੱਖੀ ਹੈ। ਸੋ ਇਸ ਘੁਸਪੈਠੀ ਕਾਰਵਾਈਆਂ ਦੇ ਦੌਰਾਨ ਵਾਧਾ 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 ਸਿਚੁਏਸ਼ਨ ਇੱਥੇ ਤੱਕ ਆ ਗਈ ਕਿ ਫਿਰ ਇਹਨਾਂ ਨੇ ਹਮਾਸ ਵਾਲਿਆਂ ਨੇ ਉਹਦੇ ਵਿੱਚ ਡਾਇਰੈਕਟ ਐਕਸ਼ਨ ਉਹਦੇ ਰਿਟੈਲੀਏਸ਼ਨ ਦੇ ਵਿੱਚ ਕੀਤਾ। ਹੁਣ ਕੀ ਹੁੰਦਾ ਕਿ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਸਪਲਾਈ ਜਾ ਰਹੀ ਹੈ, ਜਿਵੇਂ ਇਹਨਾਂ ਨੇ ਕਹਿਤਾ ਬਿਜਲੀ ਪਾਣੀ ਬੰਦ ਕਰ ਦਾਂਗੇ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ, ਉਹ ਇਜ਼ਰਾਈਲ ਦੇ ਥਰੂ ਹੈ, ਠੀਕ ਹੈ ਜੀ। ਸੋ ਇਹਨਾਂ ਨੇ ਐਸੈਂਸ਼ੀਅਲ ਸਰਵਿਸਿਸ ਕੇਅਰ ਕੱਟ ਦਿੱਤੀਆਂ, ਤੇ ਗਾਜ਼ਾ ਦੀ ਇਕੋਨਮੀ ਹੈ ਉਹਨੂੰ ਬਹੁਤ ਦੇਰ ਤੋਂ ਇਹਨਾਂ ਨੇ ਚੋਕ ਕਰਕੇ ਰੱਖਿਆ ਹੋਇਆ, ਉੱਥੋਂ ਦੇ ਸੰਘੀ ਘੁੱਟ ਲੈਂਦੇ ਆ, ਜਦੋਂ ਸੰਘੀ ਘੁੱਟ ਲੈਂਦੇ ਆ ਉਹਨਾਂ ਦੇ ਕੋਲ ਕੁਛ ਬਚਦਾ ਨਹੀਂ, ਤੇ ਫਿਰ ਉਹ ਜਿਹੀ ਜੀ ਉਹਨਾਂ ਨੂੰ ਲੱਗਦਾ ਕਿ ਖੂਨ ਕਾ ਬਦਲਾ ਖੂਨ, ਆਗ ਕਾ ਬਦਲਾ ਆਗ, ਦਾਂਤ ਧੋਣੇ ਕਾ ਬਦਲਾ ਦਾਂਤ ਧੋਣਾ, ਤੇ ਤੁਸੀਂ ਸਾਨੂੰ ਤੰਗ ਕਰੀ ਜਾਂਦੇ ਤਾਂ ਫਿਰ ਅਸੀਂ ਤੁਹਾਡੇ ਬੰਦੇ ਮਾਰ ਦਾਂਗੇ। ਹੁਣ ਕਈ ਲੋਕ ਤੇ ਇਹ ਕਹਿੰਦੇ ਆ ਕਿ ਹਮਾਸ ਵਾਲੇ ਠੀਕ ਹੈ, ਤੁਹਾਡੇ ਲਈ ਅੱਤਵਾਦੀ ਹੋਣਗੇ, ਸਾਡੇ ਲਈ ਤਾਂ ਆਪਦੇ ਵਤਨ ਨਹੀਂ ਲੜਦੇ। ਲੋਕਾਂ ਨੂੰ ਤਾਂ ਤੁਸੀਂ 2015 ਤੋਂ ਕਦੇ ਸੁੱਖ ਦਸਾਂ ਨਹੀਂ ਲੈਣ ਦਿੱਤਾ, ਕਦੇ ਕੁਛ ਬੰਦ ਕਰ ਦੇਣ, ਕਦੇ ਕੁਛ ਰੋਜ਼ ਰੋਜ਼ ਦੇ ਸਤਾਏ, ਤੇ ਕਹਿੰਦੇ ਚੱਲ ਇੱਕ ਦਿਨ ਸਿੱਧੇ ਹੋ ਕੇ ਪੈ ਜਾਈਏ। ਕਿਤੇ ਕਿਤੇ ਇਹ ਵੀ ਸਿਚੁਏਸ਼ਨ ਇਹ ਚੱਲਦੀ ਹੈ। ਇਹ ਤਾਂ ਆਪਣੀਆਂ ਰੀਸੈਂਟ ਸਿਚੁਏਸ਼ਨ ਦੀ ਗੱਲ ਕਰਦੇ ਹਾਂ। ਹੁਣ ਕਹਿੰਦੇ ਆ ਇਜ਼ਰਾਈਲ ਦੇ ਵਿੱਚ ਫਾਰ ਰਾਈਟ, ਅਰੇ ਯਾਰ ਫਾਰ ਰਾਈਟ ਕਿੱਥੇ ਨਹੀਂ ਹੈਗੀ, ਰਾਈਟ ਜਿਹੜੇ ਗਵਰਨਮੈਂਟ ਦੇ ਵਿੱਚ ਆਉਂਦੇ ਆ ਲੋਕ, ਰਾਈਟ ਆਈਡੀਓਲੋਜੀ ਦੂਜੇ ਪਾਸੇ ਕਿਹੜੀ ਆ, ਉਹਦਾ ਤਾਂ ਨਾਂ ਨੀ ਲੈਣਾ। ਸੈਂਟਰ ਤੱਕ ਜਾਣਾ ਆਪਾਂ ਨੇ, ਸੈਂਟਰ ਰਾਈਟ, ਸੈਂਟਰ ਏ, ਸੈਂਟਰ ਉਹ, ਤੇ ਐਕਸਟ੍ਰੀਮ ਰਾਈਟ, ਰਾਈਟ ਤੇ ਐਕਸਟ੍ਰੀਮ ਰਾਈਟ ਤੇ ਹੋਰ ਤੇ ਇਹ ਵੋ, ਲੈਫਟ ਲੁਕਟ ਦੀ ਗੱਲਬਾਤ ਨਹੀਂ ਹੈਗੀ ਅਜੇ। ਸੋ ਇਜ਼ਰਾਈਲ ਦੇ ਵਿੱਚ ਨੇਤਾ ਬੈਂਜਾਮਿਨ ਨੇਤਾਨਯਾਹੂ ਜਿਹੜੇ ਐਕਸਟ੍ਰੀਮ ਰਾਈਟ ਆ, ਤੁਸੀਂ ਕਿੰਨਾ ਕੁ ਕੰਟਰੋਲ ਕੀਤਾ ਉਹਨਾਂ ਦਾ, ਤੁਹਾਡੇ ਲਈ ਉਹ ਗੁੱਡ ਫਰੈਂਡ ਹੀ ਰਹੇ ਆ, ਆਪਾਂ ਉਹਨੂੰ ਵੀ ਟੱਚ ਨਹੀਂ ਕਰਦੇ, ਕਿਉਂਕਿ ਵਤਨ ਪ੍ਰਸਤੀ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ, ਕਬੀਲਾ ਹੋਣਾ ਜ਼ਰੂਰੀ ਹੈ ਤੁਹਾਡੇ ਕੋਲ। ਹੁਣ ਫਾਰ ਰਾਈਟ ਗਵਰਨਮੈਂਟ ਹੈ, ਸੋ ਦੇ ਹੈਵ ਰੈਂਪਡ ਅਪ ਸੈਟਲਮੈਂਟਸ ਕੰਸਟਰਕਸ਼ਨ ਇਨ ਦੀ ਆਕੂਪਾਈਡ ਵੈਸਟ ਬੈਂਕ, ਵੈਸਟ ਬੈਂਕ ਦੇ ਵਿੱਚ ਇਹਨਾਂ ਨੇ ਆਪਣੀ ਫੇਰ ਬਸਤੀਆਂ ਵਸਾਉਣੀਆਂ ਸ਼ੁਰੂ ਕਰਤੀਆਂ। ਇਜ਼ਰਾਈਲ ਦੇ ਸੈਟਲਰਸ, ਇਜ਼ਰਾਈਲੀ ਸੈਟਲਰ ਵਾਇਲੈਂਸ ਹੈਜ਼ ਡਿਸਪਲੇਸਡ ਹੰਡਰਡਸ ਆਫ ਪੈਲਸਟੀਨੀਅਨਸ ਦੇਅਰ, ਐਂਡ ਟੈਂਸ਼ਨਸ ਹੈਵ ਫਲੇਅਰਡ ਅਪ ਅਰਾਊਂਡ ਦੀ ਅਲ ਅਕਸਾ ਮੋਸਕ, ਫਲੈਸ਼ ਪੁਆਇੰਟ ਹੈ ਜੇਰੂਸ਼ਲਮ ਦੀ ਹੋਲੀ ਸਾਈਟ ਤੇ, ਉੱਥੇ ਜਾ ਕੇ ਫਿਰ ਉਹ ਘੁੜਤਰਬਾਜ਼ੀਆਂ ਹੁੰਦੀਆਂ ਨੇ, ਤੇ ਅਖੀਰ ਨੂੰ ਪੜਾਕਾ ਪੈਂਦਾ ਹੀ ਪੈਂਦਾ, ਅੱਗ ਲੱਗ ਜਾਂਦੀ ਹੈ ਤੇ ਉੱਥੋਂ ਮਾਮਲਾ ਵੱਧਦਾ। ਤੇ ਹੁਣ ਕੀ ਹੈ, ਸੀਨੀਅਰ ਹਮਾਸ ਆਫੀਸ਼ੀਅਲ ਆ ਜਿਹੜਾ ਮੂਜ਼ਾ ਅਬੂ ਮਾਜ਼ੂਕ, ਉਹਨੇ ਅਰਬ ਲੈਂਗੁਏਜ ਨਿਊਜ਼ ਚੈਨਲ ਆਊਟਲੈਟ ਅਲ ਗਹਾਦ ਉਹਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਾਸ ਇਜ਼ ਹੋਲਡਿੰਗ ਮੋਰ ਦੈਨ 100 ਪੀਪਲ ਕੈਪਟਿਵ ਇਨ ਐਡੀਸ਼ਨ ਟੂ ਓਵਰ 30 ਪੀਪਲ ਸੈਟ ਟੂ ਬੀ ਹੈਲਡ ਬਾਈ ਦੀ ਪੈਲਸਟੀਨੀਅਨ ਇਸਲਾਮਿਕ ਜਿਹਾਦ ਮਿਲੀਟੈਂਟ ਗਰੁੱਪ। ਉਹਨਾਂ ਨੇ ਤੇ ਦਾਅਵਾ ਕਰਤਾ ਕਿ ਭਾਈ ਅਸੀਂ 100 ਬੰਦਾ ਆਪਦੇ ਕਬਜ਼ੇ ਚ ਰੱਖਿਆ ਹੋਇਆ। ਸੋ ਕੈਨੇਡੀਅਨ ਆਫੀਸ਼ੀਅਲ ਆਪਣੇ ਬੰਦਿਆਂ ਦੇ ਉੱਤੇ ਸਟੇਟਮੈਂਟਾਂ ਦੇ ਰਿਹਾ ਕਿ ਅਸੀਂ ਭਾਈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿ ਕੈਨੇਡੀਅਨ ਗਵਰਨਮੈਂਟ ਆਫੀਸ਼ੀਅਲ ਇਨ ਇਜ਼ਰਾਈਲ ਆਰ ਇਨ ਕੰਟੈਕਟ ਵਿਦ ਲੋਕਲ ਅਥਾਰਿਟੀਜ਼ ਟੂ ਕਨਫਰਮ ਐਂਡ ਗੈਦਰ ਐਡੀਸ਼ਨਲ ਇਨਫਰਮੇਸ਼ਨ। ਏਜੰਸੀ ਨੇ ਕਿਹਾ ਕਿ 400 ਦੇ ਕਰੀਬ ਇਨਕੁਆਇਰੀਜ਼ ਆਈਆਂ ਸੀਗੀਆਂ, 1419 ਕੈਨੇਡੀਅਨ ਆਰ ਰਜਿਸਟਰਡ ਵਿਦ ਦੀ ਵਾਲੰਟਰੀ ਰਜਿਸਟ੍ਰੇਸ਼ਨ ਆਫ ਕੈਨੇਡੀਅਨ ਐਬਰੋਡ, ਤੇ ਜਿੱਥੇ ਕਿਤੇ ਕੌਨਫਲਿਕਟ ਵਾਲੀ ਗੱਲਬਾਤ ਲੱਗ ਜਾਏ ਤੇ ਉੱਥੇ ਗੱਲ ਕੀਤੀ ਹੈ। 492 ਕੈਨੇਡੀਅਨ ਆਰ ਰਜਿਸਟਰਡ ਇਨ ਵੈਸਟ ਬੈਂਕ ਐਂਡ ਗਾਜ਼ਾ ਸਟ੍ਰਿਪ, ਹੁਣ ਅੱਧੇ ਉੱਧਰ ਵੀ ਨੇ, ਕੁਛ ਲੋਕ ਇੱਧਰ ਵੀ ਨੇ, ਤੇ ਗੱਲਬਾਤ ਕਰਦੇ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਕੀ ਸਟੇਟਮੈਂਟ ਆ, ਹੁਣ ਆਪਾਂ ਹਿਸਟੋਰੀਕਲ ਪਰਸਪੈਕਟਿਵ ਚ ਜਾਵਾਂਗੇ। ਇੰਡੀਆ ਵਾਲੇ ਦਾ ਵੀ ਇਹੀ ਸਟੈਂਡ ਕਿ ਅਸੀਂ ਇਜ਼ਰਾਈਲ ਦੀ ਡਿਫੈਂਸ ਦੇ ਨਾਲ ਅੱਗੇ, ਉਹਨਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਦਾ ਪੂਰਾ ਹੱਕ ਹੈ। ਪਰ ਉਦੋਂ ਪਹਿਲਾਂ ਜਿਹੜੀਆਂ ਸ਼ਰਾਰਤਬਾਜ਼ੀ ਹੋਈ ਹੈ ਉਹਨਾਂ ਦੇ ਉੱਤੇ ਨੇ, ਉਹ ਕਹਿੰਦੇ ਡੂ ਨੋਟ ਸ਼ਾਊਟ, ਕਿਤੇ ਕਿਤੇ ਲਿਸ਼ਕੇ ਲਾਇਆ ਹੁੰਦਾ ਆਪਣੇ ਕੈਨੇਡਾ ਵਿੱਚ ਲੈ ਜਾਓ ਹਸਪਤਾਲਾਂ ਚ ਹੋਰ ਜਗ੍ਹਾ ਤੇ, ਠੀਕ ਹੈ ਜੀ, ਸ਼ਾਊਟਿੰਗ ਨਹੀਂ ਹੋਣੀ ਚਾਹੀਦੀ, ਨੋ ਯੈਲਿੰਗ ਵਿਲ ਬੀ ਟੋਲਰੇਟਡ। ਮੈਂ ਉਦੋਂ ਹੀ ਸਮਝ ਜਾਂਦਾ, ਮੈਂ ਕਿਹਾ ਇੱਥੇ ਯੈਲਿੰਗ ਦਾ ਸਕੋਪ ਹੈਗਾ, ਇਸੇ ਕਰਕੇ ਪਹਿਲਾਂ ਹੀ ਬੋਰਡ ਲਾਤਾ ਵੀ ਅਸੀਂ ਤੁਹਾਨੂੰ ਇੰਨਾ ਕੁ ਤੰਗ ਕਰਾਂਗੇ, ਤੁਸੀਂ ਗੁੱਸੇ ਚ ਬੋਲਣਾ, ਪਰ ਗੁੱਸੇ ਚ ਬੋਲਣਾ ਮੈਨੂੰ। ਨਹੀਂ ਤੁਸੀਂ ਇਹ ਲਿਖੋ ਵੀ ਯੂ ਵੁਡ ਬੀ ਪਲੀਜ਼ ਬਾਏ ਅਵਰ ਸਰਵਿਸਿਸ, ਕਿਉਂਕਿ ਪਤਾ ਹੀ ਹੈ ਹੁਣ ਉੱਥੇ ਮੁਲਾਜ਼ਮ ਘੱਟ ਨੇ, ਡਾਕਟਰ ਘੱਟ ਨੇ, ਉੱਥੇ ਰੌਲਾ ਪੈਣਾ ਹੀ ਪੈਣਾ। ਉੱਥੇ ਪਹਿਲਾਂ ਹੀ ਲਿਖ ਕੇ ਬੋਰਡ ਲਾ ਦੋ ਕਿ ਅਗਰ ਉੱਚੀ ਆਵਾਜ਼ ਮੇਂ ਬਾਤ ਕੀ ਸਟਾਫ ਕੇ ਸਾਥ ਝਗੜਾ ਕੀਆ ਹੋ ਗਿਆ ਕੰਮ, ਇਹ ਓਫੈਂਸ ਹੈ, ਕਿਉਂਕਿ ਉੱਥੇ ਸੰਭਾਵਨਾ। ਸੋ ਇੱਥੇ ਵੀ ਉਹਨਾਂ ਨੇ ਗੱਲ ਕਰਤੀ ਕਿ ਜਿਹੜੇ ਉਂਗਲਾਂ ਲਾਉਣ ਵਾਲੀ ਗੱਲਬਾਤ ਹੈ, ਹੁਣ ਇਜ਼ਰਾਈਲ ਕਿਵੇਂ ਬਣਿਆ ਆਪ ਉੱਥੇ ਜਾ ਕੇ ਗੱਲ ਕਰਾਂਗੇ, ਘੁਸਪੈਠ ਕਿਵੀ ਤੇ ਕਿਵੇਂ ਹੈ। ਪਰ ਹਾਲ ਦੀ ਘੜੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਜ ਕੀ ਬਾਤ ਕਰੋ ਨਾ ਬਾਕੀ ਛੋੜ ਦੋ, ਹੁਣ ਤਿੰਨ ਤਰ੍ਹਾਂ ਦੀ ਗੱਲ ਹੈ ਜੀ ਜੇ ਆਪਾਂ ਕਿਸੇ ਚੀਜ਼ ਨੂੰ ਡਿਸਕਸ ਕਰਨਾ। ਇੱਧਰ ਇਵੈਂਟਸ ਕਿ ਮੌਕੇ ਤੇ ਕੀ ਹੋਇਆ, ਮੌਕੇ ਤੇ ਤਾਂ ਜੀ ਹਮਾਸ ਨੇ ਹਮਲਾ ਕੀਤਾ, ਤਾਂ ਕਿਸੇ ਤੇ ਵਾਇਲੈਂਸ ਨਹੀਂ ਹੋਣੀ ਚਾਹੀਦੀ, ਬਸ ਮੇਰਾ ਤਾਂ ਸ਼ਾਂਤੀ ਹੋਣੀ ਚਾਹੀਏ। ਕੋਈ ਵੀ ਕਿਸੀ ਕੇ ਸਾਥ ਜੋ ਬਾਤ ਕਰਨੀ ਹੈ ਨਾ ਬੈਠ ਕੇ ਕਰੋ, ਹਾਥਾ ਪਾਈ ਕਰਨੇ ਕੀ ਕੋਈ ਨੌਬਤ ਨਹੀਂ ਆਉਣੀ ਚਾਹੀਦੀ। ਇੱਥੇ ਤੱਕ ਗੱਲ ਬਿਲਕੁਲ ਠੀਕ ਹੈ, ਇਸ ਫਰੇਮ ਦੇ ਵਿੱਚ ਇਹ ਵੀਡੀਓ ਕਲਿਪਿੰਗ ਐਬਸੋਲੂਟਲੀ ਰਾਈਟ ਹੈ, ਪਰ ਉਹ ਤੋਂ ਪਹਿਲਾਂ ਬੰਦਾ ਉਂਗਲਾ ਦੇ ਰਿਹਾ, ਖੇਡ ਰਿਹਾ ਹੈ ਨਾ, ਭੱਜੇ ਇਸ਼ਾਰੇ ਕਰ ਰਿਹਾ ਕਿਸੇ ਦੇ ਘਰੇ, ਤੇ ਉਹਦਾ ਮਤਲਬ ਇਹ ਤੁਸੀਂ ਵੀ ਉਹਨਾਂ ਦੇ ਭਾਈ ਭੱਜੇ ਇਸ਼ਾਰੇ ਕਰਨ ਲੱਗ ਜਾਓ। ਹੁਣ ਉਹ ਕੰਮ ਨਹੀਂ ਹੋ ਰਿਹਾ, ਉਹਨੂੰ ਆਪਾਂ ਵਿਕਟਰ ਚ ਨਹੀਂ ਲਿਆ ਕਿ ਪਿਛਲੇ 16-17-18 ਸਾਲਾਂ ਤੋਂ ਇੱਕ ਇਹ ਗੱਲਬਾਤ ਹੋ ਰਹੀ ਹੈ, ਰੋਜ਼ ਰੋਜ਼ ਦੀ ਜਿਹੜੀ ਘੁੰਤਰਬਾਜ਼ੀ ਆ ਉਹ ਵਿੱਚ ਨਹੀਂ ਆਈ। ਸੋ ਕੈਨੇਡਾ ਨੇ ਇੱਕ ਪੋਜੀਸ਼ਨ ਲਈ ਹੈ ਕਿ ਇਸ ਫਰੇਮ ਦੇ ਅਕੋਰਡਿੰਗਲੀ ਸ਼ਨੀਵਾਰ ਤੋਂ ਬਾਅਦ ਇਹ ਬਹੁਤ ਗਲਤ ਹੋਇਆ, ਤੇ ਸ਼ਨੀਵਾਰ ਤੋਂ ਬਾਅਦ ਦੀ ਸਟੇਟਮੈਂਟ ਹੈ ਇਜ਼ਰਾਈਲ। ਹਾਂ, ਪਹਿਲਾਂ ਤਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੰਡੈਮਡ ਦੀ ਹਮਾਸ ਅਟੈਕ, ਐਕਸਪ੍ਰੈਸਡ ਸਪੋਰਟ ਫੋਰ ਇਜ਼ਰਾਈਲ ਰਾਈਟ ਟੂ ਡਿਫੈਂਡ ਇਟਸੈਲਫ। ਇਜ਼ਰਾਈਲ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਆਪ ਦਾ ਬਚਾਅ ਕਰੇ, ਆਪਣੇ ਇਲਾਕੇ ਦਾ ਬਚਾਅ ਕਰੇ, ਉਸ ਇਲਾਕੇ ਚ ਵਾਸਤੇ ਲੋਕਾਂ ਦਾ ਕਰੇ, ਪਰ ਇਜ਼ਰਾਈਲ ਬਣਿਆ ਕਿੱਥੋਂ ਆ ਇਹ ਕੌਨਫਲਿਕਟ ਦੇ ਵਿੱਚ, ਇਹ ਬਾਤ ਨਹੀਂ ਕਰਨੀ ਹੋਈ। ਠੀਕ ਹੈ ਨਾ, ਜਿਤਨਾ ਬਤਾ ਦੀ ਉਤਨਾ ਸੁਣੋ, ਦੁਬਾਰਾ ਦੱਸੋ ਕੈਨੇਡਾ ਕੇ ਪ੍ਰਾਈਮ ਮਿਨਿਸਟਰ ਨੇ ਕਿਹਾ ਇਜ਼ਰਾਈਲ ਰਾਈਟ ਟੂ ਡਿਫੈਂਡ ਇਟਸੈਲਫ ਇਨ ਅਕੋਰਡੈਂਸ ਵਿਦ ਇੰਟਰਨੈਸ਼ਨਲ ਲਾ। ਹੁਣ ਇੰਟਰਨੈਸ਼ਨਲ ਲਾ ਕਿੰਨੀ ਵਾਰ ਫੋਲੋ ਹੋਇਆ ਉਹ ਰੈਫਰੈਂਸ ਪਿੱਛੇ ਜਾਣਾ ਪਊਗਾ। ਹੁਣ ਪਹਿਲੀ ਗੱਲ ਹੈ ਘਟਨਾਕ੍ਰਮ, ਪ੍ਰਾਈਮ ਮਿਨਿਸਟਰ ਨੇ ਘਟਨਾਕ੍ਰਮ ਤੇ ਸਟੇਟਮੈਂਟ ਦਿੱਤੀ, ਦੂਜੀ ਗੱਲ ਹੈ ਹਿਸਟੋਰੀਕਲ ਪਰਸਪੈਕਟਿਵ ਦੇ ਵਿੱਚ ਲਾ ਕੇ ਦੇਖੀਏ ਕਿ ਇਤਿਹਾਸ ਉਹਦਾ ਕੀ ਕਹਿੰਦਾ, ਤਵਾਰੀਖ ਕੀ ਹੈ, ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਕੀ ਕੁਛ ਵਾਪਰਿਆ। ਉਸ ਤੋਂ ਵੀ ਪਿੱਛੇ ਚਲੇ ਜਾਓ ਤੇ ਐਵੋਲਿਊਸ਼ਨ ਆਫ ਮੈਨ ਆਉਂਦਾ ਕਿ ਮਨੁੱਖ ਜਾਤੀ ਕੀ ਹੈ। ਜੇ ਤਾਂ ਤੁਸੀਂ ਅੱਡ ਅੱਡ ਜਾਤੀਆਂ ਹੋ ਫਿਰ ਤਾਂ ਲੜਾਈਆਂ ਬਿਲਕੁਲ ਠੀਕ ਨੇ, ਪਰ ਜੇ ਤੁਸੀਂ ਮਨੁੱਖ ਜਾਤੀ ਨੂੰ ਇੱਕ ਸਮੁੱਚੇ ਰੂਪ ਚ ਦੇਖ ਰਹੇ ਹੋ ਫਿਰ ਕਹਾਣੀ ਅਲੱਗ ਹੈ। ਉਹਨੂੰ ਮਨੁੱਖਤਾ ਦੀ ਗੱਲ ਨਹੀਂ ਕਰਨੀ ਇੱਥੇ ਕਿ ਇਨਸਾਨੀਅਤ ਮਰ ਰਹੀ ਹੈ ਰੋਜ਼, ਨਹੀਂ ਨਹੀਂ ਏਦਾਂ ਨਹੀਂ। ਫਿਰ ਸਾਹਿਬ ਲੁਧਿਆਣਵੀ ਦੀ ਜਿਹੜੀ ਨਜ਼ਮ ਹੈ ਨਾ ਉਹ ਆਪਣੇ ਵਾਸਤੇ ਨਹੀਂ ਹੈ, ਟੈਂਕ ਆਗੇ ਬਣੇ ਜਾਂ ਪਿੱਛੇ ਹਟੇ, ਅਸੀਂ ਆਗੇ ਬਣੇ ਵਾਲਿਆਂ ਨਾਲ ਹੈ। ਜਦੋਂ ਸਾਡੇ ਦੇਸ਼ ਦੇ ਅੱਗੇ ਵਧਣਗੇ, ਜਦੋਂ ਮੇਰੀ ਕੌਮ ਤੇ ਮੇਰਾ ਮਜ਼ਹਬ ਦਾ ਟੈਂਕ ਅੱਗੇ ਵਧੇਗਾ, ਉਹ ਗੱਲ ਹੋਰ ਹੈ, ਜਾਂ ਪਿੱਛੇ ਹਟੇ ਮਾਰ ਖਾ ਕੇ ਆ ਮੇਰੇ। ਜਦੋਂ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਟੈਂਕ ਹੈ ਜਿੱਥੇ ਚੜਿਆ, ਹੁਣ ਸਾਡੇ ਆਮ ਲੋਕ ਕਹਿ ਦਿੰਦੇ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਹਿੰਦੇ ਜੀ ਮਾਂ ਦਾ ਪੁੱਤ ਮਰਿਆ, ਉਹ ਮਸਿਆ ਯਾਰ ਜਿਹਨਾਂ ਨੇ ਮਾਰਿਆ ਉਹ ਵੀ ਮਾਵਾਂ ਦੇ ਪੁੱਤ ਨੇ। ਔਰਤ ਕਿਸੇ ਨੂੰ ਜਨਮ ਦੇ ਕੇ ਹੀ ਮਾਂ ਬਣਦੀ ਹੈ, ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਉਸ ਤੋਂ ਪਹਿਲਾਂ ਉਹ ਲੜਕੀ ਜਾਂ ਔਰਤ ਹੀ ਹੈ। ਉਹਨੇ ਜਦੋਂ ਮਾਂ ਬਣਨਾ ਨਾ, ਕਹਿੰਦੇ ਮਾਵਾਂ ਦਾ ਪੁੱਤ ਮਰ ਗਿਆ, ਮੈਂ ਹੋਰ ਪੁੱਤ ਦਾ ਕਿਤੇ ਮੀਂਹ ਤਾਂ ਪੈਂਦਾ ਨੀ, ਪੁੱਤ ਮਾਵਾਂ ਦੇ ਹੀ ਮਰਨੇ ਆ। ਪੁੱਤਾਂ ਦਾ ਦਿਮਾਗ ਖਰਾਬ ਕੀਤਾ ਜਾਂਦਾ, ਪੁੱਤਾਂ ਦੀਆਂ ਮਜਬੂਰੀਆਂ ਹੁੰਦੀਆਂ ਕਿ ਉਹ ਫੌਜ ਚ ਸ਼ਾਮਲ ਹੋ ਜਾਂਦੇ। ਅਸੀਂ ਸਿਵੀਲੀਅਨ ਮਰੇ ਦਾ ਦੁੱਖ ਜ਼ਿਆਦਾ ਬਣਾਉਂਦੇ ਆ, ਫੌਜੀ ਨੂੰ ਅਸੀਂ ਕਹਿੰਦੇ ਠੀਕ ਹੈ। ਹੁਣ ਮੈਂ ਖਬਰ ਪੜ੍ਹਦੇ ਹੋਇਆ ਕਿਹਾ ਵੀ ਇੰਨੇ ਸਿਵੀਲੀਅਨ ਮਾਰੇ ਗਏ, ਮੈਨੂੰ ਫੌਜੀ ਮਾਰੇ ਜਾਣ, ਕਿਉਂਕਿ ਉਹਨਾਂ ਨੇ ਪੈਸੇ ਲਏ ਆ ਮਰਨ ਵਾਸਤੇ, ਮਰਨ ਤੇ ਮਾਰਨ ਵਾਸਤੇ ਪੈਸੇ ਲਏ ਆ, ਇਸ ਕਰਕੇ ਫੌਜੀ ਅੱਡ ਕੈਟੇਗਰੀ ਚ, ਆਮ ਲੋਕ ਅੱਡ ਕੈਟੇਗਰੀ ਚ। ਫੌਜੀ ਮਰੇ ਦਾ ਵੀ ਤਾਂ ਟੱਬਰ ਚ ਉਦਾਂ ਹੀ ਕੁਰਲਾਟ ਪੈਂਦਾ ਯਾਰ, ਫੌਜੀ ਮਰੇ ਤੋਂ ਕਿਤੇ ਉਹਦਾ ਇਹ ਕਹਿੰਦੇ ਕਿੰਨੇ ਪੈਸੇ ਮਿਲ ਗਏ, ਰੋਣ ਦੀ ਲੋੜ ਇਹਨੇ ਇੱਕ ਅੱਖ ਚ ਹੰਝੂ ਆਉਂਦਾ ਹੋਊਗਾ, ਇੱਕ ਚ ਨਹੀਂ ਆਉਂਦਾ ਹੋਣਾ। ਜਿਹਨਾਂ ਦੇ ਘਰੇ ਫੌਜੀ ਮਰਦਾ ਮੈਂ ਵੀ ਜਾ ਕੇ ਦੇਖ ਕੇ ਆਵਾਂ ਕਿ ਫੌਜੀ ਦੇ ਘਰੇ ਜਦੋਂ ਕੋਈ ਰੋਂਦਾ ਹੈ ਉਹਦੀ ਇੱਕ ਅੱਖ ਚੋਂ ਹੰਝੂ ਨਿਕਲਦਾ ਕਿ ਦੋਨਾਂ ਚੋਂ ਨਿਕਲਦੇ ਆ, ਉਹਨਾਂ ਦੀ ਚੀਕ ਕਿੰਨੇ ਗਲਿਆਂ ਚੋਂ ਨਿਕਲਦੀ ਹੈ ਕਿ ਅੱਧੇ ਗਲੇ ਚੋਂ ਨਿਕਲਦੀ ਹੈ। ਬਾਤਾਂ ਕਰਦੇ ਆ, ਮਤਲਬ ਅਸੀਂ ਇਹ ਗੱਲਾਂ ਮੰਨ ਰਹੇ ਹਾਂ, ਸਾਡਾ ਕਸੂਰ ਹੈ। ਹੁਣ ਇੱਥੇ ਤੱਕ ਦੀ ਸਿਚੁਏਸ਼ਨ ਆਪਾਂ ਕਰ ਲਈ, ਹੁਣ ਅਸੀਂ ਇਹਦੇ ਕੌਨਫਲਿਕਟ ਵਿੱਚ ਚਲੇ ਜਾਂਦੇ ਹਾਂ ਕਿ ਇਤਿਹਾਸ ਕੀ ਹੈ। ਕਹਿੰਦੇ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਇਜ਼ਰਾਈਲ ਨਾਂ ਦਾ ਤਾਂ ਕੋਈ ਦੇਸ਼ ਆਈ ਨਹੀਂ ਸੀ ਦੁਨੀਆ ਦੇ ਵਿੱਚ, ਠੀਕ ਹੈ ਜੀ। ਇਹ ਪੂਰਾ ਫਲਸਤੀਨੀ ਇਲਾਕਾ ਸੀ, ਫਲਸਤੀਨੀ ਕੌਮੀਅਤ ਦੇ ਲੋਕ ਇੱਥੇ ਰਹਿੰਦੇ ਸੀ, ਠੀਕ ਹੈ। ਉਹ ਅਰਬੀ ਨਸਲ ਦੇ ਵਿੱਚ ਆ ਜਾਂਦੇ ਆ, ਅਰਬਾਂ ਦੇ ਵਿੱਚ ਅੱਗੇ ਫਿਰ ਬੱਚੇ ਡਿਵਾਈਡ ਹੋ ਗਏ। ਉਹ ਕਹਿੰਦਾ ਇੱਕੋ ਹੀ ਨਸਲ ਆ ਪੂਰਾ, ਅਰਬ ਤੇ ਮੁਸਲਮਾਨ ਹੁਣ ਸਾਰੇ ਇਕੱਠੇ ਹੋ ਕੇ ਕਿਤੇ ਫਲਸਤੀਨੀਆਂ ਦੇ ਮਗਰ ਖੜੇ ਆ, ਕਦੇ ਵੀ ਜਿੱਥੇ ਜਿਹਨੂੰ ਠੀਕ ਲੱਗਦਾ ਉੱਧਰ ਪੀਪਲੀ ਵਜਾ ਦਿੰਦਾ। ਉਹ ਕਹਿ ਦਿੰਦੇ ਆ ਜੀ ਅਸੀਂ ਧਰਮ ਦੇ ਨਾਂ ਤੇ ਇਕੱਠੇ ਆ, ਕੋਈ ਧਰਮ ਦੇ ਨਾਂ ਤੇ ਇਕੱਠੇ ਨਹੀਂ। ਉਹੀ ਮੁਲਕ ਸੀ ਇਜ਼ਰਾਈਲ, ਉਹਦੇ ਵਿੱਚ ਇਸਲਾਮ ਆਇਆ ਜਿਵੇਂ 1650 ਚ ਹਜ਼ਰਤ ਈਸਾ ਸਾਹਿਬ ਨਾਲ, ਉਸ ਤੋਂ ਹਜ਼ਰਤ ਮੁਹੰਮਦ ਸਾਹਿਬ ਨਾਲ ਮਾਫ਼ ਕਰਨਾ, ਉਸ ਤੋਂ ਪਹਿਲਾਂ ਕ੍ਰਿਸਚੀਅਨਿਟੀ ਦਾ ਦੌਰ ਰਿਹਾ 1300-1350 ਸਾਲ, ਠੀਕ ਹੈ ਜੀ, ਈਸਾ ਮੁਹੰਮਦ ਈਸਾ ਤੋਂ, ਤੇ ਉਹ ਤੋਂ ਪਹਿਲਾਂ ਯਹੂਦੀ ਜਿਊਸ ਦਾ ਦੌਰ ਰਿਹਾ, ਉਹਨਾਂ ਤੋਂ ਬਾਅਦ ਜਦੋਂ ਰਿਫਾਈਨ ਹੋ ਗਏ, ਈਸਾ ਨੂੰ ਸੂਲੀ ਤੇ ਟੰਗਿਆ ਗਿਆ ਤੇ ਯਹੂਦੀ ਤੇ ਕ੍ਰਿਸਚੀਅਨਿਟੀ ਦਾ ਕੋਨਫਲਿਕਟ ਸ਼ੁਰੂ ਹੋ ਗਿਆ ਕਿ ਭਾਈ ਤੁਸੀਂ ਸਜ਼ਾ ਦੇ ਕੇ ਮਾਰਿਆ। ਇੱਕ ਤਾਂ ਉਹ ਕੋਨਫਲਿਕਟ ਆਲਰੇਡੀ ਚੱਲੀ ਜਾਂਦਾ, ਦੂਜਾ ਜਦੋਂ ਇਸਲਾਮ ਪੈਦਾ ਹੋਇਆ ਤੇ ਇਸਲਾਮ ਵਰਸਿਸ ਕ੍ਰਿਸਚੀਅਨਿਟੀ ਆ ਗਿਆ, ਕਿਉਂਕਿ ਲੜਾਈ ਪਿੱਛੋਂ ਡੋਮੀਨੈਂਸ ਦੀ ਲੜੀ ਜਾ ਰਹੀ ਸੀ ਪਰ ਨਾਮ ਰਿਲੀਜਨ ਦਾ ਲਿਆ ਜਾ ਰਿਹਾ ਸੀ ਕਿ ਅਸੀਂ ਆਪਣੇ ਧਰਮ ਨੂੰ ਅੱਗੇ ਲੈ ਕੇ ਜਾਣੇ, ਅਸੀਂ ਆਪਣੇ ਧਰਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਹੁਣ ਕੈਨੇਡਾ ਵਿੱਚ ਵੀ ਚਰਚ ਨੇ ਮਾਫ਼ੀ ਮੰਗੀ ਹੈ, ਸਟੇਟ ਨੇ ਮਾਫ਼ੀ ਥੋੜੀ ਮੰਗੀ ਹੈ, ਉਹ ਧਰਮ ਮਾਫ਼ੀ ਮੰਗ ਗਿਆ ਕਿ ਧਰਮ ਤੋਂ ਗਲਤੀ ਹੋ ਗਈ, ਧਰਮ ਵਰਤਿਆ ਗਿਆ ਇਹ ਕਿਸੇ ਨੇ ਨਹੀਂ ਕਿਹਾ, ਚਲੋ ਇਹਨੂੰ ਵੀ ਛੱਡ ਦਿਓ, ਠੀਕ ਹੈ ਜੀ। ਹੁਣ ਉਹਦੇ ਵਿੱਚ ਕਹਿੰਦੇ ਉਦੋਂ 6% ਯਹੂਦੀਆਂ ਦੀ ਉਹਦੇ ਵਿੱਚ ਪਾਪੂਲੇਸ਼ਨ ਸੀ, ਬਾਕੀ ਸਾਰੀ ਆਬਾਦੀ ਉਦੋਂ ਪਹਿਲੇ ਵਿਸ਼ਵ ਯੁੱਧ ਦੀ ਗੱਲ ਕਰਦੇ, ਫਸਟ ਵਰਲਡ ਵਾਰ 1914 ਤੋਂ ਪਹਿਲਾਂ ਦੀ ਗੱਲ ਹੈ, 1895-96 ਜਿਹਦੇ ਵਿੱਚ ਲੈਲਨ ਦੀ ਵੀ ਸਟੇਟਮੈਂਟ ਹੈ ਕਿ ਭਾਈ ਤੁਸੀਂ ਧਰਮ ਦੇ ਨਾਂ ਦੇ ਉੱਤੇ ਜਾ ਕੇ ਕੋਈ ਮੁਲਕ ਵਸਾਉਣ ਦੀ ਗੱਲ ਨਾ ਕਰੋ, ਕਿਉਂਕਿ ਜਿਹੜੇ ਵੀ ਯਹੂਦੀ ਲੋਕ ਨੇ ਉਹ ਦੁਨੀਆਂ ਦੇ ਅੱਡ ਅੱਡ ਦੇਸ਼ਾਂ ਚ ਰਹਿੰਦੇ ਨੇ, ਜਿਵੇਂ ਮੁਸਲਮਾਨ ਦੁਨੀਆਂ ਦੇ ਅੱਡ ਅੱਡ ਦੇਸ਼ਾਂ ਚ ਰਹਿੰਦੇ ਤੇ ਸਾਰੇ ਮੁਸਲਮਾਨ ਇਕੱਠੇ ਨਹੀਂ ਹੈਗੇ, ਕੋਈ ਸਾਊਦੀ ਆ, ਕੋਈ ਅਰਬੀ ਆ, ਕੋਈ ਇਰਾਨੀ ਹੈ, ਕੋਈ ਸ਼ੀਆ, ਕੋਈ ਸੁੰਨੀ ਆ, ਵੀ ਤੁਹਾਡੇ ਚ ਬਹੁਤ ਹੈ, ਤੁਸੀਂ ਜਿੱਥੇ ਜਿੱਥੇ ਬੈਠੇ ਹੋ ਉੱਥੇ ਉੱਥੇ ਤੁਸੀਂ ਆਪਣੀ ਨਵੀਂ ਸਭਿਅਤਾ ਨਵਾਂ ਸਭਿਆਚਾਰ ਬਣਾ ਲਿਆ। ਉਹ ਕਹਿੰਦੇ ਨਹੀਂ ਭਾਈ, ਅਸੀਂ ਜਿਹੜੇ ਵੀ ਮੁਲਕ ਚ ਬੈਠੇ ਹਾਂ, ਜਿਵੇਂ ਹਿੰਦੂ ਸਾਰੀ ਦੁਨੀਆਂ ਦੇ ਇਕੱਠੇ ਹੋ ਕੇ ਇੰਡੀਆ ਚ ਆ ਜਾਣਾ, ਮੁਸਲਮਾਨ ਸਾਰੀ ਦੁਨੀਆਂ ਦੇ ਇਕੱਠੇ ਹੋ ਕੇ ਇੱਕ ਕੰਟਰੀ ਚ ਬਹਿ ਜਾਣਾ, ਸਾਰੀ ਦੁਨੀਆਂ ਦੀ ਕ੍ਰਿਸਚੀਅਨਿਟੀ ਇੱਕ ਕੰਟਰੀ ਚ ਇਕੱਠੀ ਹੋ ਜੇ, ਫਿਰ ਰੋਮਨ ਪ੍ਰੋਟੈਸਟੈਂਟ ਇੱਕ ਕੰਟਰੀ ਚ ਹੋ ਜਾਣ, ਕੈਥੋਲਿਕ ਇੱਕ ਚ ਹੋ ਜਾਣ। ਹੁਣ ਜੇ ਅਸੀਂ ਏਦਾਂ ਹੀ ਕੰਟਰੀ ਬਣਾਉਣੇ ਆ, ਸਾਡੇ ਕੋਲ ਫਿਰ ਵੀ 100-150 ਕੰਟਰੀ ਬਣ ਜਾਊਗਾ, ਸੈਕਟ ਸੁਕਟ ਲਾ ਕੇ ਏਦਾਂ ਵੀ ਕੰਟਰੀ ਬਣ ਸਕਦੇ ਆ, ਕੰਟਰੀ ਲੈਂਗੁਏਜ ਤੇ ਵੀ ਬਣ ਸਕਦੇ ਆ, ਕੌਮੀਤ ਉੱਤੇ ਵੀ ਬਣ ਸਕਦੇ ਆ, ਹਨਾ, ਕਈ ਤਰ੍ਹਾਂ ਦੇ ਫਾਰਮੂਲੇ ਆ ਜਿਹੜੇ ਐਗਜ਼ਿਸਟਿੰਗ ਚੱਲ ਰਹੇ ਆ। ਸੋ ਉਹਦੇ 'ਚ ਇਹ ਗੱਲ ਆਉਂਦੀ ਹੈ ਕਿ ਦੁਨੀਆਂ ਕਰ ਜਾਂਦਾ ਸੀ, ਯਰੂਸ਼ਲਮ ਦੇ ਵਿੱਚ ਉਹਨਾਂ ਦਾ ਪਵਿੱਤਰ ਸਥਾਨ ਆ, ਜਿਵੇਂ ਕਿ ਮੱਕਾ ਸਾਹਿਬਾ ਇੱਦਾਂ ਚੱਲਦੇ ਆ, ਇੱਥੇ ਜਿਵੇਂ ਦਰਬਾਰ ਸਾਹਿਬ ਆ ਜਾਂਦਾ ਸਿੱਖਾਂ ਦੇ ਹਿਸਾਬ ਨਾਲ, ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਨੂੰ ਮੰਨ ਲਓ, ਵਿੱਚ ਕਿਤਾ ਧੂਰਾ ਮੰਨ ਲਓ, ਜਾਂ ਗੋਇੰਦਵਾਲ ਸਾਹਿਬ ਨੂੰ ਮੰਨ ਲਓ। ਸੋ ਇੱਦਾਂ ਹਰ ਕਿਸੇ ਦੇ ਵੱਡੇ ਵੱਡੇ ਪਵਿੱਤਰ ਸਥਾਨ ਨੇ। ਉਹ ਜਦੋਂ ਯਹੂਦੀਆਂ ਦਾ ਉਹ ਦੁਨੀਆਂ ਭਰ ਚ ਫੈਲ ਗਏ, ਲੜਾਈਆਂ ਹੋਈਆਂ, ਬਾਅਦ ਚ ਕਰਦੇ ਕਰਾਉਂਦੇ ਆ, ਜਦੋਂ ਹਿਟਲਰ ਨੇ ਆ ਕੇ ਪਹਿਲਾਂ ਤਾਂ ਫਸਟ ਵਰਲਡ ਵਾਰ ਤੋਂ ਬਾਅਦ ਬਰਤਾਨੀਆ ਦੇ ਹੇਠ ਆ ਗਿਆ ਇਹ ਇਲਾਕਾ, ਬਰਤਾਨੀਆ ਨੇ ਜਿੱਤਿਆ ਹੋਇਆ ਸੀਗਾ ਪਹਿਲੀ ਸੰਸਾਰ ਜੰਗ ਵਿੱਚ ਫਲਸਤੀਨ ਦੇ ਉੱਤੇ, ਬਰਤਾਨੀਆ ਨੇ ਕਬਜ਼ਾ ਕਰ ਲਿਆ, ਜਦੋਂ ਕਬਜ਼ਾ ਕਰ ਲਿਆ ਤੇ ਉਹ ਬਰਤਾਨੀਆ ਦੇ ਹੇਠ ਆ ਗਿਆ, ਫਿਰ ਉੱਥੇ ਉਹਨਾਂ ਦੀ ਪਾਲਿਸੀ ਚੱਲਣ ਲੱਗ ਗਈ। ਇਸ ਨੂੰ ਮੈਂ ਕੁਛ ਪੜ੍ਹਿਆ ਹੀ ਨਹੀਂ ਜੀ, ਮੈਂ ਕਿਤੇ ਹਾਂਜੀ ਤੇ ਹੁਣ ਇਹ ਹੈ ਕਿ ਜਦੋਂ ਬ੍ਰਿਟਿਸ਼ ਦੇ ਥੱਲੇ ਆ ਗਿਆ ਤਾਂ ਬ੍ਰਿਟਿਸ਼ ਨੇ ਦੇਖਿਆ ਕਿ ਪਾਪੂਲੇਸ਼ਨ ਨੂੰ ਆਉਣ ਵਾਲੇ ਟਾਈਮ 'ਤੇ ਬੱਚੇ ਕਹਾਂ ਤੇ ਰੋਟੀ ਖਾਏਂਗੇ, ਠੀਕ ਹੈ ਨਾ, ਹੁਣ ਮੇਰੇ ਬੱਚਿਆਂ ਨੂੰ ਕੰਮ ਕਰਨਾ ਨਾ ਪਵੇ, ਮੈਂ ਉਹਨਾਂ ਵਾਸਤੇ FDIਆਂ ਜਮ੍ਹਾਂ ਕਰਾ ਦੇਣਾ ਲੌਂਗ ਟਰਮ, ਕਿ ਇੱਥੇ ਭਾਈ ਜ਼ਮੀਨਾਂ ਖਰੀਦ ਲਓ, ਆਉਣ ਵਾਲੇ ਸਮੇਂ 'ਚ ਇੱਥੇ ਤਰੱਕੀ ਹੋਏਗੀ, 100-150 ਸਾਲ ਬਾਅਦ ਮੇਰੇ ਤੀਜੀ ਚੌਥੀ ਜਨਰੇਸ਼ਨ ਵੀ ਕਹੇਗੀ ਕਿ ਰਮਨ ਜੀ ਦਾਦਾ ਜੀ ਹੁਆ ਕਰਦੇ ਤੇ ਉਹਨਾਂ ਨੇ ਪਹਿਲੇ ਯਹਾਂ ਇਹ ਬਣਾ ਦਿਆ, ਅੱਜ ਦੇਖੋ ਇਤਨਾ ਬੜਾ ਸ਼ਹਿਰ ਬਣਾ ਹੋਇਆ, ਦਿੱਲੀ ਕੇ ਪਾਸ ਜ਼ਮੀਨ ਲੀ ਤੀ। ਸੋ ਇੱਦਾਂ ਫਿਰ ਪੁਸ਼ਤੈਨੀ ਲੋਕ ਇੱਜ਼ਤ ਕਰਦੇ ਆ। ਸੋ ਬ੍ਰਿਟਿਸ਼ ਨੇ ਜਦੋਂ ਉਹਦੇ ਤੇ ਇਜ਼ਰਾਈਲ ਤੇ ਲਿਆ ਕਬਜ਼ਾ, ਤੇ ਉਹਨਾਂ ਨੇ ਸੋਚਿਆ ਵੀ ਆਪਣੇ ਢੰਗ ਨਾਲ ਹੁਣ ਪਾਪੂਲੇਸ਼ਨ ਨੂੰ ਸੈੱਟ ਕਰੀਏ, ਅਰਬਾਂ ਦੀ ਪਾਪੂਲੇਸ਼ਨ ਦੀ ਡੋਮੀਨੈਂਸ ਘਟਣੀ ਚਾਹੀਦੀ, ਜਿਵੇਂ ਫਸਟ ਨੇਸ਼ਨ ਦੀ ਉੱਥੋਂ ਘਟਾ ਤੀ, ਹੁਣ ਤਰ੍ਹਾਂ ਤਰ੍ਹਾਂ ਦੇ ਲੋਕ ਲਿਆ ਕੇ ਕੈਨੇਡਾ 'ਚ ਬਿਠਾ ਤੇ, ਉਹ ਕੋਈ ਕੋਈ ਗੱਲ ਤੇ ਵੋਟ ਪਾਈ ਜਾਂਦਾ, ਕੋਈ ਕਿਸੇ ਗੱਲ ਤੇ ਪਾਈ ਜਾਂਦਾ, ਕੋਈ ਸਿੱਖੀ ਤੇ ਪਾਊਗਾ, ਕੋਈ ਹਿੰਦੂਆਂ ਤੇ ਪਾਊਗਾ, ਕੋਈ ਹਿੰਦੂ ਮੰਦਿਰ 'ਚ ਜਾਓ, ਮਸਜਿਦ 'ਚ ਜਾਓ, ਗਿਰਜਾ 'ਚ ਜਾਓ, ਏਦਾਂ ਕਈ ਥਾਵਾਂ ਤੇ ਜਾਓ, ਤੁਸੀਂ ਲੋਕਾਂ ਨੂੰ ਰੱਖੋ ਅੱਡ ਅੱਡ, ਸਭ ਦੀ ਜੇਬ 'ਚੋਂ ਵੋਟਾਂ ਕੱਢ ਲਿਆਓ, ਉਹਦੇ ਨਾਲ ਕੀ ਹੈ ਲੋਕ ਕਦੇ ਵੀ ਇਕੱਠੇ ਨਹੀਂ ਹੁੰਦੇ। ਹੁਣ ਉੱਥੇ ਅਰਬਾਂ ਦੀ ਪਾਪੂਲੇਸ਼ਨ ਹੈ, ਅਰਬ ਹਮੇਸ਼ਾ ਹੀ ਇਕੱਠੇ ਹੋ ਕੇ ਬ੍ਰਿਟਿਸ਼ ਦੇ ਖਿਲਾਫ ਹੋ ਸਕਦੇ ਆ, ਸੋ ਹੌਲੀ ਹੌਲੀ ਕੀ ਹੈ ਮਾਈਗ੍ਰੇਟ ਕਰਾਉਣ ਲੱਗ ਜਾਓ ਵੀ ਤੁਹਾਡੇ ਧਰਮ ਦੇ ਨਾਂ ਦੇ ਉੱਤੇ ਅਸੀਂ ਆਹ ਗੱਲ ਕਰਦੇ ਹਾਂ। ਸੋ ਉਹਨਾਂ ਨੇ ਸੰਸਾਰ ਭਰ ਤੋਂ ਯਹੂਦੀ ਪਾਪੂਲੇਸ਼ਨ ਨੂੰ ਕਿਹਾ ਕਿ ਭਾਈ ਤੁਹਾਡਾ ਮੱਕਾ ਤੇ ਵੱਡਾ ਕੇਂਦਰ ਇੱਥੇ ਹੈ ਧਰਮ ਦਾ, ਤੇ ਇੱਥੇ ਲਿਆ ਕੇ ਆਪਾਂ ਬੰਦਿਆਂ ਨੂੰ ਵਸਾਉਣਾ ਸ਼ੁਰੂ ਕਰੋ। ਤੇ ਕਹਿੰਦੇ ਆ ਜੀ ਜਿਹਨੂੰ ਡਿਵਾਈਡ ਐਂਡ ਰੂਲ ਦੀ ਪਾਲਿਸੀ ਕਹਿੰਦੇ ਆ, ਪਰ ਡਿਵਾਈਡਡ ਤਾਂ ਲੋਕ ਹੋਣ ਨੂੰ ਤਿਆਰ ਹੀ ਬੈਠੇ ਆ, ਤੇ ਬ੍ਰਿਟਿਸ਼ ਨੇ ਆ ਕੇ ਉਹ ਕਰ ਲਿਆ। ਹੁਣ ਇੱਥੇ ਗੱਲ ਜ਼ਰੂਰ ਕਰੋ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਸਾਡੇ ਵਿੱਚ ਕਹਿੰਦੇ ਆ ਹਿੰਦੁਸਤਾਨ ਚ ਪੜਾਉਂਦਾ ਕਿ ਅੰਗਰੇਜ਼ਾਂ ਨੇ ਆ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਲਿਆਂਦੀ। ਮੇਰਾ ਉਹਦੇ ਤੇ ਰਾਏ ਠੀਕ ਨਹੀਂ ਹੈ, ਮੈਂ ਤੁਹਾਨੂੰ ਇਹ ਨਹੀਂ ਕਹਿਣਾ ਮੇਰੀ ਰਾਏ ਠੀਕ ਹੈ, ਮੇਰੀ ਰਾਏ ਉਹਦੇ ਠੀਕ ਨਹੀਂ ਹੈ, ਕਿਉਂਕਿ ਮੈਂ ਕਹਿੰਦਾ ਵੀ ਨਾ ਤਾਂ ਅੰਗਰੇਜ਼ਾਂ ਨੇ ਨੀਤੀ ਲਿਆਂਦੀ, ਅੰਗਰੇਜ਼ਾਂ ਦੇ ਵਿੱਚ ਲੁਕੇ ਹੋਏ ਸ਼ਰਾਰਤੀ ਲੋਕਾਂ ਦੀ ਨੀਤੀ ਸੀ, ਸਾਰੇ ਅੰਗਰੇਜ਼ਾਂ ਨੂੰ ਬਦਨਾਮ ਨਾ ਕਰੋ, ਇੱਕ ਗੱਲ। ਸੋ ਅੰਗਰੇਜ਼ਾਂ ਨੇ ਕਦੇ ਭਾਰਤ ਨੇ ਲੁੱਟਿਆ, ਲੁਟੇਰਿਆਂ ਨੇ ਭਾਰਤ ਲੁੱਟਿਆ, ਤੇ ਉਹ ਲੁਟੇਰਿਆਂ ਵਿੱਚ ਭਾਰਤੀ ਲੁਟੇਰੇ ਵੀ ਨਾਲ ਸ਼ਾਮਿਲ ਸੀ, ਇਸੇ ਕਰਕੇ ਭਾਰਤ ਲੁੱਟਿਆ ਗਿਆ, ਠੀਕ ਹੈ ਜੀ। ਸੋ ਇਹਦੇ ਵਿੱਚ ਮੇਰੇ ਲਈ ਕੌਮ ਦਾ ਕੋਈ ਸਵਾਲ ਨਹੀਂ ਹੈ, ਜਦੋਂ ਉਹ ਪੀਅਰੇਬਲ ਹੈ ਉਹ ਤਾਂ ਹੀ ਪਾੜੋਗੇ। ਸੋ ਇਹ ਕੱਪੜਾ ਪਾਟਣ ਦੇ ਯੋਗ ਸੀ ਤੇ ਬ੍ਰਿਟਿਸ਼ ਨੇ ਆ ਕੇ, ਬ੍ਰਿਟਿਸ਼ ਲੁਟੇਰਿਆਂ ਨੇ ਆ ਕੇ ਆਪਣੇ ਹਿਸਾਬ ਨਾਲ ਇਹਨੂੰ ਪਾੜ ਕੇ ਜੇ ਲੀਰਾਂ ਬਣਾ ਲਈਆਂ, ਲੀਰਾਂ ਬਣਾ ਲਈਆਂ ਤੇ ਉਹਨਾਂ ਨੇ ਆਪਣੇ ਜੁੱਤੇ ਸਾਫ਼ ਕਰ ਲਏ। ਅਸੀਂ ਕਹਿੰਦੇ ਸਾਡੀ ਕਮੀਜ਼ ਸੀਗੀ, ਕਮੀਜ਼ ਵਾਂਗੂ ਤੁਸੀਂ ਰੱਖਿਆ ਹੀ ਨਹੀਂ, ਅਸੀਂ ਉਹਨੂੰ ਰੋਬ ਜਾਂ ਕਮੀਜ਼ ਵਾਂਗੂ ਨਹੀਂ ਰੱਖਿਆ, ਅਸੀਂ ਉਹਦੇ ਲੀਰਾਂ ਬਣ ਨਹੀਂ ਦਿੱਤੀਆਂ। ਉਹਦੇ ਟਾਂਕੇ ਹੀ ਇਹੋ ਜਿਹੇ ਕਮਜ਼ੋਰ ਲੱਗੇ ਸੀ, ਉਹਨਾਂ ਨੇ ਪਾੜ ਪਾੜ ਕੇ ਕਿਤੇ ਕਾਲਰ ਵਰਤ ਲਿਆ, ਕਿਤੇ ਸਕੂਟਰ ਸਾਫ਼ ਕਰ ਲਿਆ, ਕਿਤੇ ਸਾਈਕਲ, ਕਿਤੇ ਪੋਚਾ ਬਣਾ ਲਿਆ ਭਾਈ। ਠੀਕ ਹੈ ਜੀ, ਇਹ ਸਾਰਿਆਂ ਨਾਲ ਹੋਇਆ, ਇਕੱਲੇ ਇਜ਼ਰਾਈਲ ਦੇ ਨਾਲ ਜਾਂ ਫਿਲਸਤੀਨ ਦੇ ਨਾਲ ਨਹੀਂ ਹੋਇਆ, ਇਜ਼ਰਾਈਲ ਤਾਂ ਬਾਅਦ ਚ ਬਣਦਾ। ਸੋ ਇਸ ਤਰ੍ਹਾਂ ਲਿਆ ਕੇ ਯੂਰਪ ਚੋਂ ਉਹ ਆਬਾਦੀ ਨੂੰ ਕੱਢਿਆ। ਬਾਅਦ ਚ ਕੀ ਹੋਇਆ, ਜਦੋਂ ਹਿਟਲਰ ਉੱਧਰ ਆ ਗਿਆ, ਗਰਮੋ ਗਰਮੀ ਗੱਲਾਂ ਕਰਨ ਲੱਗ ਗਿਆ, ਉਹਨੂੰ ਫਿਰ ਟਾਈਮਸ ਮੈਗਜ਼ੀਨ ਨੇ ਚੱਕਿਆ। ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵੀ ਤੁਸੀਂ ਪੜ੍ਹਿਓ ਵੀ ਹਿਟਲਰ ਨੂੰ ਕਿਵੇਂ ਪ੍ਰਸ਼ੰਸਾ ਮਿਲਦੀ ਰਹੀ ਹੈ। ਹਿਟਲਰ ਵੋਟਾਂ ਪਾ ਕੇ ਆਇਆ ਸੀ, ਠੀਕ ਹੈ, ਜਿੱਤ ਕੇ ਆਇਆ। ਹਿਟਲਰ ਜਦੋਂ ਐਨ ਤਕੜਾ ਹੋ ਗਿਆ ਵੋਟਾਂ ਦੇ ਜ਼ਰੀਏ, ਮਲਕ ਦੇ ਵਿੱਚ ਵੜ ਕੇ ਜਦੋਂ ਤਕੜਾ ਹੋ ਗਿਆ ਤੇ ਹਿਟਲਰ ਨੇ ਕਬਜ਼ੇ ਲੈ ਲਏ। ਕਬਜ਼ੇ ਲੈ ਲਏ ਤੇ ਫਿਰ ਉਹਨੇ ਦੇਖਿਆ ਵੀ ਆਪਣੇ ਲੋਕਾਂ ਨੂੰ ਲਾਓ ਟੀਕਾ, ਟੀਕਾ ਲਾਉਣਾ ਪੈਣਾ ਧਰਮ ਦਾ, ਜਿਵੇਂ ਕਿ ਸਾਰੇ ਦੇਸ਼ਾਂ ਚ ਲੱਗਦਾ ਵੀ ਤੁਸੀਂ ਉਹ ਸਭ ਤੋਂ ਉੱਚੀ ਕੌਮ ਦੇ ਮਾਲਕ, ਨੀਲੀਆਂ ਅੱਖਾਂ ਵਾਲੇ ਆਰੀਅਨਸ, ਤੇ ਹੋਰ ਇੱਥੇ ਗੰਦਾ ਮੰਦਾ ਬੰਦਾ ਨਾ ਰਹਿਣ ਦਿਓ, ਨਾਲੇ ਤੁਸੀਂ ਕ੍ਰਿਸਚੀਅਨ ਹੋ ਤੇ ਯਹੂਦੀਆਂ ਵਾਲਾ ਆਪਣਾ ਪੁਰਾਣਾ ਰੌਲਾ ਵੀ ਹੈਗਾ, ਇਹ ਸਾਰੇ ਰਿੜ ਕੇ ਕੱਢ ਲਓ, ਅੱਜ ਤੋਂ ਲਓ ਬਦਲਾ ਤੇ ਧਰਤੀ ਕਰੋ ਸਾਫ਼। ਤੇ ਇਹ ਜੀ ਨੀਤੀ ਉਹਨੇ ਲਾਈ ਤੇ ਮਾਈਨ ਕੈਂਪ ਕਿਤਾਬ ਉਹਦੀ ਹੈ ਜੀ, ਪੜ੍ਹ ਲਿਓ, ਬਲਾ 450 ਪੇਜ ਦੀ ਹੋਣੀ ਹੈ। ਉਦੋਂ ਉਹਨੇ ਪੂਰਾ ਪ੍ਰਚਾਰ ਕਰਕੇ ਪੂਰੀ ਜ਼ਹਿਰ ਛੱਡ ਕੇ ਹਿਟਲਰ ਪੈ ਗਿਆ ਮਗਰ। ਵੈਰੀ ਗੁੱਡ, ਮੈਨੂੰ ਅੱਗੇ ਇੱਕ ਪ੍ਰੋਗਰਾਮ ਬਾਰੇ ਜੀ, ਮੇਰਾ ਟੈਕਸਟ ਚੱਲਦਾ ਸੀ, ਮੈਂ ਤਾਂ ਵੈਰੀ ਗੁੱਡ ਲਿਖਿਆ ਜੀ। ਤੇ ਹੁਣ ਗੱਲ ਰੌਲਾ ਇੱਥੇ ਆ ਗਿਆ ਕਿ ਹਿਟਲਰ ਨੇ ਅੱਗੇ ਆਪਣੀ ਕਾਰਵਾਈ ਵਧਾਉਣੀ ਸ਼ੁਰੂ ਕਰਤੀ, ਲੋਕਾਂ ਚ ਜ਼ਹਿਰ ਪਹਿਲਾਂ ਹੀ ਉਗਾਲਿਆ ਹੋਇਆ ਸੀਗਾ, ਤੇ ਉਹ ਗਰਮੋ ਗਰਮੀ ਲੋਕ ਲੱਗੇ ਤੇ ਯਹੂਦੀ ਹੋ ਗਏ ਉੱਥੇ ਟੋਰਚਰ ਦਾ ਨਿਸ਼ਾਨਾ ਬਣ ਗਏ, ਅਤਿਆਚਾਰ ਜ਼ੁਲਮ ਦਾ ਇੰਤਹਾ ਹੋਈ, ਜਿਹੜੀ ਉੱਥੇ ਤਸ਼ੱਦਦ ਹੋਇਆ। ਫਿਰ ਉਹ ਤਸ਼ੱਦਦ ਦੇ ਆਧਾਰ ਦੇ ਉੱਤੇ ਯੂਰਪ ਦੇ ਵਿੱਚੋਂ ਜਦੋਂ ਇਜ਼ਰਾਈਲ ਫਿਲਸਤੀਨ ਤੇ ਕਬਜ਼ਾ ਹੈਗਾ ਬਰਤਾਨੀਆ ਦੇ ਲੁਟੇਰਿਆਂ ਦਾ, ਤੇ ਉਹ ਲੁਟੇਰਿਆਂ ਨੇ ਕੁਛ ਲੋਕਾਂ ਨੂੰ ਉੱਥੇ ਠਹਿਰ ਦਿੱਤੀ, ਆ ਜਾਓ ਇੱਥੇ ਤੁਹਾਨੂੰ ਅਸੀਂ ਬਚਾ ਕੇ ਰੱਖਦੇ ਹਾਂ। ਹੌਲੀ ਹੌਲੀ ਉੱਥੇ ਅਰਬ ਮੁਲਕ ਦੇ ਵਿੱਚ ਯਹੂਦੀਆਂ ਨੂੰ ਲਿਆ ਕੇ ਵਸਾਉਣਾ ਸ਼ੁਰੂ ਕਰ ਦਿੱਤਾ, ਠੀਕ ਹੈ ਜੀ। ਤੇ ਨਸਲ ਘਾਟ ਤੋਂ ਬਾਅਦ ਉਹ ਐਂਟੀ ਸੈਮੈਟਿਕ ਸੈਂਟੀਮੈਂਟ ਵੀ ਨਾਲ ਜੁੜ ਗਿਆ ਕਿ ਹਾਂ ਬੜੇ ਵਿਚਾਰੇ ਆ, ਬੜੇ ਵਿਚਾਰੇ ਆ। ਹੁਣ ਵਿਚਾਰੇ ਤਾਂ ਹੈਗੇ ਆ, ਪਰ ਕਿਸੇ ਦੀ ਵਿਚਾਰਗੀ ਨੂੰ ਵਰਤ ਕੇ ਉਹਦੇ ਅੰਦਰ ਨਫ਼ਰਤ ਵੀ ਪਾਈ ਜਾ ਸਕਦੀ ਆ, ਇਹ ਵੀ ਖਿਆਲ ਰੱਖੋ ਕਿ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਯਾਰ, ਤੁਹਾਡੇ ਨਾਲ ਬਹੁਤ ਮਾੜਾ ਹੋਇਆ, 15-20 ਵਾਰ ਕਹਿ ਕੇ ਬਾਅਦ ਚ ਚਾਕੂ ਫੜਾ ਦੋ ਵੀ ਜਾ ਤੂੰ ਵੀ ਲੈ ਲਾ ਬਦਲਾ, ਆਪਾਂ ਤੇਰੇ ਨਾਲ ਹੀ ਆ। ਉਹਨੇ ਜਾ ਕੇ ਉਹਦਾ ਢਿੱਡ ਪਾੜ ਦੇਣਾ। ਅੱਗੇ ਫਿਰ ਮੈਂ ਉਹਨਾਂ ਨੂੰ ਕਹੂੰਗਾ ਪਰਲੇ ਪਾਸੇ ਖੜ ਕੇ, ਉਹ ਤੁਹਾਡੇ ਨਾਲ ਬੜਾ ਮਾੜਾ ਹੋਇਆ ਯਾਰ, ਵੀ ਚੱਲੀ ਜਾਣਾ ਕੰਮ, ਠੀਕ ਹੈ ਜੀ, ਚੇਨ ਰਿਐਕਸ਼ਨ ਸ਼ੁਰੂ ਹੋ ਗਈ। ਸੋ ਨਸਲ ਘਾਤ ਦੇ ਸ਼ਿਕਾਰ ਜਿਹੜੇ ਯਹੂਦੀ ਹੈ ਉਹਨਾਂ ਨੂੰ ਯਰੂਸ਼ਲਮ ਦੇ ਵਿੱਚ ਲਿਆ ਕੇ ਉੱਥੇ ਬਿਠਾਤਾ, ਤੇ ਨਾਲੇ ਦੋਨਾਂ ਦਾ ਮੁਸਲਮਾਨਾਂ ਦਾ ਤੋਂ ਪਹਿਲਾਂ ਹੀ ਸੀ ਉੱਥੇ ਆਬਾਦੀ ਰਹਿੰਦੀ, ਤੇ ਯਰੂਸ਼ਲਮ ਦੇ ਵਿੱਚ ਉਹਨਾਂ ਨੂੰ ਕਹਿਤਾ ਵੀ ਤੁਸੀਂ ਆਪਣੇ ਧਾਰਮਿਕ ਸਥਾਨ ਦੇ ਨੇੜੇ ਆ ਜਾਓ। ਬਰਤਾਨਵੀ ਜਦੋਂ ਹਕੂਮਤ ਉੱਥੇ ਚੱਲਦੀ ਰਹੀ ਹੈ ਤੇ ਅਰਬ ਆਬਾਦੀ ਨੂੰ ਨਾਲ ਦੇ ਨਾਲ ਉਹਨਾਂ ਨੇ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ। ਅਰਬੀ ਨੇ ਕਿਸੇ ਨੇ ਕੋਈ ਲੜਾਈ ਕੀਤੀ, ਕੋਈ ਇਨਕਲਾਬੀ ਗੱਲ ਕੀਤੀ, ਕੋਈ ਆਜ਼ਾਦੀ ਦੀ ਗੱਲ ਕੀਤੀ, ਹੌਲੀ ਹੌਲੀ ਕਰਕੇ ਉਹਨਾਂ ਨੇ ਅਰਬ ਲੋਕਾਂ ਨੂੰ ਉੱਥੋਂ ਕੱਢਣਾ ਵੀ ਸ਼ੁਰੂ ਕਰ ਦਿੱਤਾ। ਜਦੋਂ ਅਰਬ ਲੋਕ ਹੋਰ ਮੁਲਕਾਂ ਚ ਗਏ, ਉਹ ਨਾਲ ਦੇ ਬਾਰਡਰ ਏਰੀਆ ਦੇ ਵਿੱਚ ਮੁਸਲਮਾਨ ਦੇਸ਼ਾਂ ਚ ਜਾਂਦੇ ਰਹੇ, ਤੇ ਇਸੇ ਅਧੀਨ ਫਲਸਤੀਨ ਦੀ ਮੂਲ ਅਰਬ ਆਬਾਦੀ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਇੱਕ ਪਾਲਿਸੀ ਚੱਲ ਪਈ ਇਹ ਕਿ ਉੱਥੇ ਯਹੂਦੀਆਂ ਨੂੰ ਲਿਆ ਲਿਆ ਕੇ ਵਸਾਈ ਚੱਲੋ, ਤੇ ਦੇਸ਼ ਬਦਲ ਹੋਏ ਫਲਸਤੀਨੀ ਬਾਹਰ ਕੱਢੇ ਚੱਲੋ। ਤੇ ਫਲਸਤੀਨ ਦੇ ਫਿਰ ਇੱਕ ਸਿਚੁਏਸ਼ਨ ਆ ਗਈ ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਹਾਂ, ਅਸੀਂ ਆਪਣਾ ਮੁਲਕ ਖਾਲੀ ਕਰਾਈਏ, ਇਹ ਤਾਂ ਲਿਆ ਕੇ ਹੋਰ ਹੀ ਕੁਛ ਕਰੀ ਜਾਂਦੇ, ਸਾਡੇ ਮੁਲਕ ਦਾ ਨਕਸ਼ਾ ਹੀ ਬਦਲਦਾ। ਜਿਵੇਂ ਹੁਣ ਫਸਟ ਨੇਸ਼ਨਾਂ ਦੇ ਇਲਾਕੇ ਸੀਗੇ ਕਿਸੇ ਟਾਈਮ ਚ, ਉਹ ਸਾਰਾ ਕੁਛ ਹੀ ਬਦਲ ਗਿਆ, ਹੁਣ ਤਾਂ ਅਸੀਂ ਆਪੋ ਆਪਣੇ ਮਿੰਨੀ ਪੰਜਾਬ ਵੀ ਕਹਿ ਕੇ ਖੁਸ਼ ਹੋਈ ਜਾਂਦੇ ਹਾਂ। ਸੋ 29 ਨਵੰਬਰ 1947 ਨੂੰ ਸੰਯੁਕਤ ਰਾਸ਼ਟਰ ਨੇ ਇੱਕ ਬਤੇ ਰਾਹੀਂ ਬਰਤਾਨਵੀ ਸ਼ਾਸਨ ਅਧੀਨ ਫਲਸਤੀਨ ਦੇ ਦੋ ਹਿੱਸੇ ਕਰ ਦਿੱਤੇ, ਠੀਕ ਹੈ ਜੀ। ਕੁਛ ਵਿੱਚੋਂ ਜ਼ਮੀਨ ਸਿੱਧੇ ਤੌਰ ਤੇ ਇਜ਼ਰਾਈਲ ਨੂੰ ਦੇਤੀ, ਤੇ 14 ਮਈ 1948 ਨੂੰ ਇਜ਼ਰਾਈਲ ਨੇ ਆਪਣੀ ਆਜ਼ਾਦੀ ਦਾ ਐਲਾਨ ਕਰਕੇ ਇੱਕ ਮੁਲਕ ਬਣਾ ਲਿਆ, ਤੇ ਨਾਲ ਹੀ ਅਰਬ ਦੇਸ਼ਾਂ ਨੇ ਉਹਦੇ ਤੇ ਹਮਲਾ ਕਰਤਾ ਰਿਹਾ, ਤੇ ਫਿਰ ਉਹ ਤੋਂ ਬਾਅਦ ਕਹਿੰਦੇ ਲੰਮੀ ਲੜਾਈ ਚੱਲੀ ਆ। ਲੜਾਈ ਦੇ ਵਿੱਚ ਅਰਬ ਲੋਕਾਂ ਦੀ ਹਾਰ ਹੋ ਗਈ, ਉਹ ਤੋਂ ਬਾਅਦ ਦੇਸ਼ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ, ਠੀਕ ਹੈ ਜੀ। ਇੱਕ ਪਾਸੇ ਇਜ਼ਰਾਈਲ, ਵੈਸਟ ਬੈਂਕ ਤੇ ਗਾਜ਼ਾ ਪੱਟੀ। ਯਰੂਸ਼ਲਮ ਨੂੰ ਸੰਯੁਕਤ ਰਾਸ਼ਟਰ ਦੇ ਅਧੀਨ ਰੱਖਿਆ ਗਿਆ, ਉਹਨੂੰ ਆਪਾਂ ਜਿਵੇਂ ਯੂਟੀਆਂ ਬਣਾ ਦਿੰਦੇ ਹਾਂ, ਉੱਦਾਂ ਯੂਨਾਈਟਿਡ ਨੇਸ਼ਨ ਦੇ ਅੰਦਰ ਲਿਆਂਦਾ ਗਿਆ, ਤੇ ਵੈਸਟ ਬੈਂਕ ਤੇ ਗਾਜ਼ਾ ਪੱਟੀ ਚ ਫਲਸਤੀਨੀਆਂ ਨੂੰ ਤੇ ਬਾਕੀ ਵਿੱਚ ਇਜ਼ਰਾਈਲੀ ਯਹੂਦੀਆਂ ਨੂੰ ਪੱਟੀ ਵਾਲੇ ਹਿੱਸੇ ਵਿੱਚ ਹੁਣ ਹਮਾਸ ਦਾ ਕਰਜ਼ਾ, ਇਸੇ ਗਾਜ਼ਾ ਵਾਲਿਆਂ ਨੂੰ ਉਹਨਾਂ ਨੇ ਰਿਟਾਇਟ ਕਰ ਦਿੱਤਾ। ਤੇ ਇਸੇ ਗਾਜ਼ਾ ਵਾਲੇ ਨੇ ਰਿਟੈਲੀਏਟ ਕਰਕੇ ਆ ਹਮਲੇ ਕਰਾ ਕੇ ਹੁਣ ਜਿਹੜੀ ਮੌਕੇ ਦੀ ਸਿਚੁਏਸ਼ਨ ਆ ਇੱਥੇ ਲਿਆ ਕੇ ਖੜੀ ਕੀਤੀ ਹੋਈ ਹੈ। ਇਜ਼ਰਾਈਲ ਨੇ ਕਹਿੰਦੇ 1967 ਵਿੱਚ ਗਾਜ਼ਾ ਪੱਟੀ ਉੱਤੇ ਹਮਲਾ ਕਰਕੇ 25 ਸਾਲਾਂ ਤੱਕ ਕਰ ਦਿੱਤਾ ਸੀਗਾ ਤੇ ਉਹ ਤੋਂ ਬਾਅਦ 1993 ਵਿੱਚ ਓਸਲੋ ਦਾ ਸਮਝੌਤਾ ਹੋਇਆ ਸੀ ਜਦੋਂ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚੋਂ ਆਪਣੀਆਂ ਫੌਜਾਂ ਕੱਢ ਲਈਆਂ। ਵਾਰ ਵਾਰ ਸਮਝੌਤੇ ਹੁੰਦੇ ਰਹੇ ਪਰ ਫਲਸਤੀਨ ਨੂੰ ਕਦੇ ਵੀ ਹੁਣ ਤੱਕ ਵੱਖਰੇ ਮੁਲਕ ਦੀ ਉਹਨੂੰ ਉਹ ਮਾਨਤਾ ਨਹੀਂ ਦਿੱਤੀ ਗਈ, ਅਪਰੂਵਲ ਕਦੇ ਨਹੀਂ ਮਿਲੀ ਕਿ ਯੂ ਆਰ ਅ ਸੈਪਰੇਟ ਕੰਟਰੀ। ਫਲਸਤੀਨ ਨੂੰ ਪੂਰੇ ਕੰਟਰੀ ਦਾ ਦਰਜਾ ਨਹੀਂ। ਪਿੱਛੇ ਜਦੋਂ ਮੈਂ ਕੈਨੇਡਾ ਰਹਿੰਦਾ ਸੀ ਨਵਾਂ ਨਵਾਂ ਆਇਆ ਤਾਂ ਇੱਕ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ, ਮੇਰੇ ਨਾਲ ਇੱਕ ਫਲਸਤੀਨੀ ਮੁੰਡਾ ਕੰਮ ਕਰਦਾ ਸੀ, ਉਹਨੂੰ ਮੈਂ ਪੁੱਛਿਆ ਵੀ ਯਾਰ ਵਟ ਇਜ਼ ਫਲਸਤੀਨ, ਕੀ ਹਿਸਾਬ ਆ? ਕਹਿੰਦਾ ਸਾਡੇ ਕੋਲ ਤਾਂ ਆਪਣਾ ਪਾਸਪੋਰਟ ਹੈ ਨੀਗਾ, ਅਸੀਂ ਤਾਂ ਏਦਾਂ ਹੀ ਆਉਂਦੇ ਦਰ ਬਦਰ ਜੇ ਹੁੰਦੇ ਹਾਂ ਤੇ ਆਹ ਹੁੰਦੇ ਜਾਂ ਸਾਨੂੰ ਦੁਨੀਆ ਅੱਤਵਾਦੀ ਕਹਿੰਦੀ ਆ। ਉਹ ਜਦੋਂ ਮੈਂ ਗੱਲਾਂ ਬਾਤਾਂ ਕੀਤੀਆਂ ਆਮ ਆਦਮੀ ਵਰਗਾ ਹੀ ਹੁੰਦਾ ਤੇ ਉਹ ਬਿਲਕੁਲ ਸਧਾਰਨ ਗੱਲਾਂ। ਪਰ ਮੈਂ ਉਹਨੂੰ ਇੱਕ ਗੱਲ ਮੈਨੂੰ ਉਹਦੀ ਅੱਜ ਤੱਕ ਯਾਦ ਹੈ, ਮੈਂ ਕਿਹਾ ਯਾਰ ਸਾਡੇ ਲੋਕ ਕਹਿੰਦੇ ਹੁੰਦੇ ਕਿ ਮਤਲਬ ਕੈਨੇਡਾ ਵਿੱਚ ਜਾ ਚਲੇ ਨਾ ਪੰਜਾਬੀ ਨੂੰ ਖਾ ਜਾਂਦਾ ਹਨਾ ਤੇ ਪੰਜਾਬੀਆਂ ਭੋਲ ਨਾ ਕਦੇ ਜਾਇਓ ਆਪਣੇ ਮਾਰਦੇ ਆ। ਉਹ ਕਹਿੰਦੇ ਨਹੀਂ ਸ਼ਕਲ ਤੇਰੀ ਕਮਿਊਨਿਟੀ ਦੀ ਪ੍ਰੋਬਲਮ ਨਹੀਂ ਹੈ, ਮੈਨੂੰ ਪਾਕਿਸਤਾਨ ਦੇ ਲੋਕ ਇਹ ਕਹਿ ਦਿੰਦੇ ਸੀ ਤੁਮ ਹਿੰਦੁਸਤਾਨ ਵਾਲੇ ਆ ਨਾ ਉਨਕੀ ਇਹ ਤੋਂ ਕੁਆਲਿਟੀ ਹੈ ਕਿ ਇੱਕ ਦੂਸਰੇ ਕਾ ਸਾਥ ਬੜਾ ਦੇ ਤੋ। ਮੈਂ ਇਹਨਾਂ ਨੂੰ ਜਾ ਕੇ ਪੁੱਛੀ, ਹਰ ਕਿਸੇ ਦੀ ਬਾਂਹ ਤੇ ਦੰਦੀਆਂ ਵੱਡੀਆਂ ਹੋਈਆਂ ਨੇ। ਕਹਿੰਦੇ ਪਾਕਿਸਤਾਨ ਵਾਲੇ ਆਪਸ ਚ ਬਹੁਤ ਲੜਦੇ ਝਗੜਦੇ। ਮੈਂ ਕਿਹਾ ਨਹੀਂ, ਇਹ ਮੈਂ ਇੰਡੀਆ ਦੀ ਗੱਲ ਛੱਡ, ਮੈਂ ਫਲਸਤੀਨੀ ਨਾਲ ਗੱਲ ਕੀਤੀ। ਉਹ ਕਹਿੰਦਾ ਇਹ ਫਲਸਤੀਨੀ ਤਾਂ ਦੂਜੇ ਨੂੰ ਕੁੱਤੇ ਵਾਂਗੂ ਵੜਦੇ ਆ, ਇੱਕ ਦੂਜੇ ਨੂੰ ਡੋਗ ਬਾਈਟਸ ਅ ਡੋਗ। ਮੈਂ ਕਿਹਾ ਸਾਰੀ ਦੁਨੀਆ ਚ ਹੀ ਪ੍ਰੋਬਲਮ ਹੈ। ਸੋ ਮੈਂ ਹੁਣ ਬਹੁਤ ਜ਼ਿਆਦਾ ਟਾਈਮ ਲੈ ਲਿਆ ਜੀ, ਹੁਣ ਖਬਰਾਂ ਦਾ ਸਮਾਂ, ਇਸ ਤੋਂ ਬਾਅਦ ਮਹਿਮਾਨ ਨਾਲ ਗੱਲ ਕਰਾਂਗੇ। ਆਉਂਦੇ ਦਿਨਾਂ ਵਿੱਚ ਇਸ ਵਿਸ਼ੇ ਤੇ ਮੈਂ ਹੋਰ ਤਿਆਰੀ ਕਰਕੇ ਕੋਸ਼ਿਸ਼ ਕਰੂੰਗਾ ਕਿ ਮੈਂ ਇਹਨੂੰ ਵਧੀਆ ਢੰਗ ਨਾਲ ਜ਼ਿੰਮੇਵਾਰੀ ਆਪਣੀ ਅਦਾ ਕਰ ਸਕਦਾ ਹਾਂ ਇਸ ਕੌਨਫਲਿਕਟ ਤੇ। ਤੁਸੀਂ ਹੁਣ ਸੁਣੋ ਖਬਰਾਂ, ਥੋੜਾ ਜਿਹਾ ਆਰਾਮ ਕਰਕੇ ਤੇ ਫਿਰ ਮੈਂ ਮਹਿਮਾਨ ਨਾਲ ਗੱਲ ਕਰਾਂਗੀ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਇਜ਼ਰਾਈਲ ਹਮਾਸ ਜੰਗ ਦੇ ਵਿੱਚ ਹੁਣ ਤੱਕ 900 ਮੌਤਾਂ। ਕੈਨੇਡਾ ਵਿੱਚ ਜਹਾਜ਼ ਹਾਦਸੇ ਦੇ ਵਿੱਚ 2 ਭਾਰਤੀ ਪਾਇਲਟਾਂ ਸਮੇਤ 3 ਵਿਅਕਤੀ ਹੋਏ ਹਲਾਕ। ਕੈਲੀਫੋਰਨੀਆ ਦੇ ਗਵਰਨਰ ਨੇ ਜਾਤੀ ਆਧਾਰਿਤ ਭੇਦਭਾਵ ਤੇ ਰੋਕ ਲਗਾਉਣ ਵਾਲੇ ਬਿੱਲ ਨੂੰ ਵੀਟੋ ਕੀਤਾ। ਤਾਲਿਬਾਨ ਨੇ ਵਿਯਨਾ ਤੇ ਲੰਡਨ ਵਿਚ ਕੌਂਸਲਰ ਸੇਵਾਵਾਂ ਕੀਤੀਆਂ ਬੰਦ। ਹੁਣ ਖਬਰਾਂ ਵਿਸਥਾਰ ਨਾਲ। ਦਹਿਸ਼ਤੀ ਗੁੱਟ ਹਮਾਸ ਵੱਲੋਂ ਕੀਤੇ ਗਏ ਹਮਲੇ ਦੇ ਵਿਚ 600 ਤੋਂ ਵੱਧ ਇਜ਼ਰਾਈਲੀਆਂ ਦੀ ਮੌਤ ਹੋ ਗਈ ਹੈ ਤੇ ਹਜ਼ਾਰਾਂ ਵਿਅਕਤੀ ਜ਼ਖਮੀ ਹੋਏ ਨੇ। ਇਜ਼ਰਾਈਲ ਦੇ ਵੱਲੋਂ ਗਾਜ਼ਾ ਵਿਚ ਕੀਤੀ ਗਈ ਜਵਾਬੀ ਕਾਰਵਾਈ ਦੇ ਵਿਚ 313 ਵਿਅਕਤੀ ਮਾਰੇ ਗਏ। ਹਮਲੇ ਵਿਚ ਗਾਜ਼ਾ ਦੇ ਵਿਚ ਕਈ ਇਮਾਰਤਾਂ ਜ਼ਮੀਨ ਦੋਜ਼ ਹੋ ਗਈਆਂ। ਇਜ਼ਰਾਈਲ ਦੇ ਉੱਤਰ ਦੇ ਵਿਚ ਥੋੜੀ ਸ਼ਾਂਤੀ ਹੋ ਗਈ ਹੈ ਪਰ ਦੱਖਣ ਵਿਚ ਜੰਗ ਅਜੇ ਵੀ ਜਾਰੀ ਹੈ। ਇਜ਼ਰਾਈਲ ਦੇ ਹਮਾਸ ਦੇ ਖਾਤਮੇ ਦਾ ਅਹਿਦ ਲਿਆ। ਇਸ ਦੌਰਾਨ ਇਜ਼ਰਾਈਲ ਨੇ ਬੰਦਿਆਂ ਦੀ ਰਿਹਾਈ ਦੇ ਲਈ ਮਿਸਰ ਕੋਲ ਪਹੁੰਚ ਕੀਤੀ ਹੈ। ਐਤਵਾਰ ਨੂੰ ਲਬਨਾਨ ਦੇ ਅੱਤਵਾਦੀ ਗੁੱਟ ਹਿਜ਼ਬੁੱਲਾ ਨੇ ਵੀ ਇਕ ਵਿਵਾਦਿਤ ਇਲਾਕੇ ਦੇ ਵਿਚ ਇਜ਼ਰਾਈਲ ਦੇ 3 ਟਿਕਾਣਿਆਂ ਉੱਤੇ ਹਮਲੇ ਕੀਤੇ। ਇਸ ਨਾਲ ਜੰਗ ਦਾ ਘੇਰਾ ਹੋਰ ਵਧਣ ਦਾ ਖਦਸ਼ਾ ਵੱਧ ਗਿਆ। ਇਜ਼ਰਾਈਲ ਵਿਚ ਹਮਾਸ ਦੇ ਹਮਲੇ ਚ ਹੁਣ ਤੱਕ 44 ਫੌਜੀਆਂ ਸਮੇਤ 600 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਮਲੇ ਵਿਚ 2000 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋਏ ਨੇ। ਉਧਰ ਗਾਜ਼ਾ ਵਿਚ ਅਧਿਕਾਰੀਆਂ ਦੇ ਮੁਤਾਬਕ ਉਨ੍ਹਾਂ ਦੇ ਇਲਾਕੇ ਵਿਚ 313 ਵਿਅਕਤੀ ਮਾਰੇ ਗਏ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਮ੍ਰਿਤਕਾਂ ਵਿਚ 20 ਬੱਚੇ ਸ਼ਾਮਲ ਨੇ ਤੇ ਜ਼ਖਮੀਆਂ ਦੀ ਗਿਣਤੀ 2000 ਦੇ ਕਰੀਬ ਹੈ। ਉਂਝ ਇਜ਼ਰਾਈਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਫੌਜ ਨੇ 400 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਤੇ ਦਰਜਨਾਂ ਹੋਰਾਂ ਨੂੰ ਬੰਦੀ ਬਣਾ ਲਿਆ। ਇਜ਼ਰਾਈਲੀ ਟੈਲੀਵਿਜ਼ਨ ਨੇ ਬੰਦੀ ਜਾਂ ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਦੇ ਕਈ ਵੀਡੀਓਜ਼ ਨਸ਼ਰ ਕੀਤੇ ਨੇ ਜੋ ਉਨ੍ਹਾਂ ਦੀ ਜਾਨ ਬਖਸ਼ਣ ਦੀਆਂ ਅਪੀਲਾਂ ਕਰ ਰਹੇ ਨੇ। ਗਾਜ਼ਾ ਵਿਚ ਸਰਹੱਦ ਨੇੜੇ ਇਜ਼ਰਾਈਲੀ ਹਮਲਿਆਂ ਤੋਂ ਬਚਣ ਦੇ ਲਈ ਲੋਕ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ। ਅੰਦਰੂਨੀ ਮਾਮਲਿਆਂ ਦੇ ਬਾਰੇ ਮੰਤਰਾਲੇ ਨੇ ਕਿਹਾ ਕਿ ਗੁਆਂਢੀ ਮੁਲਕ ਮਿਸਰ ਦੇ ਐਗਜ਼ੈਂਡਰੀਆ ਦੇ ਵਿਚ ਇਕ ਪੁਲਿਸ ਕਰਮੀ ਨੇ 2 ਇਜ਼ਰਾਈਲੀ ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਸਰ ਨੇ ਦਹਾਕੇ ਪਹਿਲਾਂ ਇਜ਼ਰਾਈਲ ਦੇ ਨਾਲ ਸ਼ਾਂਤੀ ਸਮਝੌਤਾ ਕੀਤਾ ਸੀ ਪਰ ਮੁਲਕ ਵਿਚ ਇਜ਼ਰਾਈਲ ਵਿਰੋਧੀ ਭਾਵਨਾਵਾਂ ਅਜੇ ਵੀ ਕਾਇਮ ਹਨ। ਇਜ਼ਰਾਈਲ ਦੀ ਉੱਤਰੀ ਸਰਹੱਦ ਤੇ ਇਸ ਹਮਲੇ ਦੇ ਨਾਲ ਉਸਦੇ ਇਕ ਕੱਟੜ ਦੁਸ਼ਮਣ ਹਿਜ਼ਬੁੱਲਾ ਦੇ ਜੰਗ ਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਖਤਰਾ ਪੈਦਾ ਹੋ ਗਿਐ ਜਿਸ ਨੂੰ ਹਾਇਟਸ ਨਾਲ ਲੱਗਦੀ ਮੁਲਕ ਦੀ ਸਰਹੱਦ ਤੇ ਇਕ ਵਿਵਾਦਿਤ ਇਲਾਕੇ ਵਿਚ ਇਜ਼ਰਾਈਲ ਦੇ ਟਿਕਾਣਿਆਂ ਤੇ ਐਤਵਾਰ ਨੂੰ ਕਈ ਰਾਕਟ ਦਾਗੇ ਅਤੇ ਗੋਲੀਬਾਰੀ ਕੀਤੀ। ਇਜ਼ਰਾਈਲੀ ਫੌਜ ਨੇ ਜਵਾਬੀ ਕਾਰਵਾਈ ਕਰਦਿਆਂ ਵਿਵਾਦਿਤ ਇਲਾਕੇ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਡਰੋਨਾਂ ਨਾਲ ਹਮਲੇ ਕੀਤੇ। ਲਬਨਾਨ ਦੇ ਵਿਚ 2 ਬੱਚੇ ਮਾਮੂਲੀ ਤੌਰ ਤੇ ਜ਼ਖਮੀ ਹੋਏ ਨੇ। ਇਜ਼ਰਾਈਲ ਦੇ ਰੀਅਰ ਐਡਮਿਰਲ ਡੈਨੀਅਲ ਹੈਂਗਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਸਰਹੱਦ ਵਿਚ ਹਾਲਾਤ ਸ਼ਾਂਤ ਨੇ ਪਰ ਦੱਖਣ ਵਿਚ ਅਜੇ ਵੀ ਜੰਗ ਜਾਰੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਚ ਇਕ ਛੋਟਾ ਜਿਹਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਦੋ ਭਾਰਤੀ ਟ੍ਰੇਨੀ ਪਾਇਲਟਾਂ ਸਮੇਤ ਤਿੰਨ ਜਾਣਿਆਂ ਦੀ ਮੌਤ ਹੋ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਵੈਨਕੂਵਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਪੂਰਵੀ ਚਿਲੀਫੈਕ ਸ਼ਹਿਰ ਚ ਸਥਾਨਕ ਹਵਾਈ ਅੱਡੇ ਨੇੜੇ ਵਾਪਰਿਆ, ਜਿਸ ਵਿਚ ਮੁੰਬਈ ਦੇ ਅਭੈ ਗਡਰੂ ਤੇ ਯਸ਼ ਰਾਮੂਗਾਣੇ ਦੀ ਮੌਤ ਹੋ ਗਈ ਹੈ। ਦੋਵਾਂ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਰਾਇਲ ਮਾਊਂਟਡ ਪੁਲਿਸ ਦੇ ਇਕ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਇਹ ਜਹਾਜ਼ ਹਵਾਈ ਅੱਡੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਵੈਨਕੂਵਰ ਸਨ ਅਖਬਾਰ ਨੇ ਗੱਡਰੂ ਦੇ ਰਿਸ਼ਤੇ ਚ ਭੈਣ ਸ਼ਰਧਾ ਤਰਸਾਲ ਦੇ ਹਵਾਲੇ ਦੇ ਨਾਲ ਦਸਿਆ ਕਿ ਉਹ 3 ਸਾਲ ਪਹਿਲਾਂ ਪਾਇਲਟ ਸਿਖਲਾਈ ਪੂਰੀ ਕਰਨ ਦੇ ਲਈ ਕੈਨੇਡਾ ਆਇਆ ਸੀ ਅਤੇ ਨਵੰਬਰ ਵਿਚ ਉਸਦੀ ਸਿਖਲਾਈ ਪੂਰੀ ਹੋਣ ਵਾਲੀ ਸੀ। ਇਸ ਦੌਰਾਨ ਕੈਨੇਡੀਅਨ ਨਿਊਜ਼ ਪੋਰਟਲ CCTV ਨਿਊਜ਼ ਵੈਨਕੂਵਰ ਨੇ ਕਿਹਾ ਕਿ ਯਸ਼ ਰਾਮੂਗਾੜੇ ਵੀ ਮੁੰਬਈ ਦਾ ਹੀ ਰਹਿਣ ਵਾਲਾ ਸੀ। ਇਸ ਜਹਾਜ਼ ਦਾ ਮਾਲਕਾਨਾ ਹੱਕ ਸਕਾਯੂਕੈਸਟ ਏਵੀਏਸ਼ਨ ਕੋਲ ਸੀ। ਕੰਪਨੀ ਦੇ ਇਕ ਮੁਲਾਜ਼ਮ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਨੇ ਪਰ ਉਹ ਕੋਈ ਬਿਆਨ ਜਾਰੀ ਨਹੀਂ ਕਰ ਰਹੇ। ਤੀਜੇ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੂਬਾਈ ਅਸੈਂਬਲੀ ਦੇ ਵੱਲੋਂ ਹਾਲੀ ਦੇ ਵਿਚ ਇਕ ਪਾਸੇ ਕੀਤੀ ਜਾਤੀ ਆਧਾਰਿਤ ਭੇਦਭਾਵ ਵਿਰੋਧੀ ਬਿੱਲ ਤੇ ਅੱਜ ਵੀਟੋ ਕਰ ਦਿੱਤੈ। ਨਿਊਸਮ ਨੇ ਆਪਣੇ ਫੈਸਲੇ ਦੀ ਹਮਾਇਤ ਵਿਚ ਤਰਕ ਦਿੱਤੈ ਕਿ ਕੈਲੀਫੋਰਨੀਆ ਵਿਚ ਜਾਤੀ ਆਧਾਰਿਤ ਭੇਦਭਾਵ ਨੂੰ ਰੋਕਣ ਵਾਲੇ ਕਾਨੂੰਨ ਪਹਿਲਾਂ ਤੋਂ ਮੌਜੂਦ ਨੇ। ਭਾਰਤ ਅਮਰੀਕੀ ਭਾਈਚਾਰੇ ਦੇ ਇਕ ਵੱਡੇ ਵਰਗ ਨੇ ਨਿਊਸਮ ਦੇ ਕਦਮ ਦਾ ਸਵਾਗਤ ਕੀਤੈ। ਇਹ ਲੋਕ ਇਸ ਤਰਕ ਦੇ ਆਧਾਰ ਉਤੇ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ। ਨਿਊਸਮ ਦੇ ਇਕ ਬਿਆਨ ਚ ਕਿਹਾ ਸਾਡਾ ਮੰਨਣਾ ਕਿ ਕੈਲੀਫੋਰਨੀਆ ਹਰ ਕਿਸੇ ਦੇ ਨਾਲ ਸਨਮਾਨ ਦਾ ਵਿਹਾਰ ਕੀਤਾ ਜਾਣਾ ਚਾਹੀਦੈ, ਭਾਵੇਂ ਉਹ ਕੋਈ ਵੀ ਹੋਵੇ, ਕਿਤੋਂ ਵੀ ਆਇਆ ਹੋਵੇ, ਕਿਸੇ ਨੂੰ ਵੀ ਪਿਆਰ ਕਰਦਾ ਹੋਵੇ ਜਾਂ ਕਿਤੇ ਵੀ ਰਹਿੰਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਕੈਲੀਫੋਰਨੀਆ ਲਿੰਗ, ਨਸਲ, ਰੰਗ, ਧਰਮ, ਖਾਨਦਾਨ, ਕੌਮੀਅਤ, ਅਪਾਹਜਤਾ, ਲਿੰਗਕ ਪਹਿਚਾਣ ਅਤੇ ਹੋਰ ਵਿਸ਼ੇਸ਼ਤਾ ਦੇ ਆਧਾਰ ਤੇ ਭੇਦਭਾਵ ਕਰਨ ਤੇ ਪਾਬੰਦੀ ਲਗਾਉਂਦਾ। ਨਾਲ ਹੀ ਸੂਬੇ ਦਾ ਕਾਨੂੰਨ ਕਹਿੰਦਾ ਕਿ ਇਨ੍ਹਾਂ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ ਕਿਉਂਕਿ ਮੌਜੂਦਾ ਸ਼੍ਰੇਣੀਆਂ ਤਹਿਤ ਜਾਤੀ ਦੇ ਆਧਾਰ ਤੇ ਭੇਦਭਾਵ ਤੇ ਪਹਿਲਾਂ ਤੋਂ ਹੀ ਪਾਬੰਦੀ ਹੈ। ਇਸ ਦੇ ਲਈ ਇਹ ਬਿੱਲ ਗੈਰ ਜ਼ਰੂਰੀ ਹੈ। ਅਫਗਾਨਿਸਤਾਨ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਉਸਨੇ ਲੰਡਨ ਅਤੇ ਵਿਆਨਾ ਵਿਚ ਸਥਿਤ ਆਪਣੇ ਦੂਤਾਵਾਸ ਵਿਚ ਕੌਂਸਲਰ ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਉਸਨੇ ਜਿਹਾ ਉਨ੍ਹਾਂ ਵਿਚਾਲੇ ਪਾਰਦਰਸ਼ਤਾ ਦੀ ਘਾਟ ਅਤੇ ਕਾਬੁਲ ਦੇ ਨਾਲ ਉਚਿਤ ਸਹਿਯੋਗ ਨਾ ਕਰਨ ਕਰਕੇ ਕੀਤਾ। ਅਫਗਾਨਿਸਤਾਨ ਦੇ ਜ਼ਿਆਦਾਤਰ ਦੂਤਾਵਾਸਾਂ ਅਤੇ ਕੌਂਸਲੇਟਾਂ ਦੇ ਵਿਚ ਪੱਛਮੀ ਦੇਸ਼ਾਂ ਦੇ ਸਮਰਥਨ ਵਾਲੀ ਸਾਬਕਾ ਸਰਕਾਰ ਵੱਲੋਂ ਨਿਯੁਕਤ ਕਰਮਚਾਰੀ ਹੀ ਕੰਮ ਕਰ ਰਹੇ ਨੇ। ਕਰੀਬ ਇਕ ਦਰਜਨ ਦੂਤਾਵਾਸ ਅਤੇ ਕੌਂਸਲਰ ਤਾਲਿਬਾਨ ਦੇ ਪ੍ਰਸ਼ਾਸਨ ਦੇ ਕੰਟਰੋਲ ਹੇਠ ਹਨ। ਕੁਝ ਦੇਸ਼ਾਂ ਨੇ ਅਫਗਾਨਿਸਤਾਨ ਦੇ ਵਿਚ ਡਿਪਲੋਮੈਟਿਕ ਮਿਸ਼ਨਾਂ ਨੂੰ ਤਾਇਨਾਤ ਕੀਤਾ ਹੋਇਆ, ਜਿਨ੍ਹਾਂ ਵਿਚ ਪਾਕਿਸਤਾਨ, ਤੁਰਕੀ, ਕਤਰ ਅਤੇ ਚੀਨ ਸ਼ਾਮਲ ਹੈ। ਪੱਛਮੀ ਅਫਗਾਨਿਸਤਾਨ ਦੇ ਵਿਚ ਲੰਘੇ ਦਿਨ 6.3 ਦੇ ਆਏ ਜ਼ਬਰਦਸਤ ਭੂਚਾਲ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਵੱਧ ਹੋ ਗਈ ਹੈ, ਜਦਕਿ 1240 ਲੋਕ ਜ਼ਖਮੀ ਹੋਏ ਨੇ। ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਭੂਚਾਲ ਦੇ ਦੌਰਾਨ 1320 ਮਕਾਨ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਕੁਝ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੇ ਖਦਸ਼ਿਆਂ ਦਰਮਿਆਨ ਤਲਾਸ਼ ਤੇ ਬਚਾਅ ਕਾਰਜ ਜਾਰੀ ਹੈ। ਸਥਾਨਕ ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜ਼ਾਹਰ ਕੀਤਾ। ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਮੁਹੰਮਦ ਅਬਦੁੱਲਾ ਨੇ ਦੱਸਿਆ ਕਿ ਭੂਚਾਲ ਤੇ ਉਸ ਮਗਰੋਂ ਆਏ ਝਟਕਿਆਂ ਦਾ ਸਭ ਤੋਂ ਵੱਧ ਅਸਰ ਹੈਰਾਤ ਸੂਬੇ ਦੇ ਜੈਂਦਾ ਜਨ ਜ਼ਿਲ੍ਹੇ ਦੇ 4 ਪਿੰਡਾਂ ਤੇ ਪਿਆ। ਅਮਰੀਕੀ ਭੂ ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਹੈਰਾਤ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਉੱਤਰ ਪੱਛਮ ਵੱਲ ਸੀ। ਇਸ ਮਗਰੋਂ 6.3, 5.9 ਅਤੇ 5.5 ਦੀ ਸ਼ਿਦਤ ਵਾਲੇ ਭੂਚਾਲ ਦੇ 3 ਝਟਕੇ ਵੀ ਮਹਿਸੂਸ ਕੀਤੇ ਗਏ। ਐਤਵਾਰ ਨੂੰ ਹੈਰਾਤ ਚ ਲੋਕਾਂ ਨੇ ਖੁਦ ਖੁਦਾਈ ਕਰਕੇ ਜ਼ਮੀਨ ਚ ਦਫ਼ਨ ਹੋਏ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਬਚੇ ਹੋਏ ਤੇ ਪੀੜਤ ਲੋਕ ਢੇਰੀ ਹੋਈਆਂ ਇਮਾਰਤਾਂ ਵਿਚ ਫਸੇ ਹੋਏ ਨੇ। ਉਨ੍ਹਾਂ ਦੇ ਚਿਹਰੇ ਧੂੜ ਨਾਲ ਚਿੱਟੇ ਹੋਏ ਪਏ ਨੇ। ਸੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਚ ਲੋਕਾਂ ਨੂੰ ਗਰਦਨ ਤੱਕ ਮਲਬੇ ਵਿਚ ਦੱਬੀ ਹੋਈ ਇਕ ਬੱਚੀ ਨੂੰ ਬਚਾਉਂਦੇ ਦੇਖਿਆ ਗਿਆ। ਸੂਚਨਾ ਤੇ ਸਭਿਆਚਾਰਕ ਮੰਤਰਾਲੇ ਦੇ ਤਰਜਮਾਨ ਅਬਦੁੱਲ ਵਾਹਿਦ ਰਿਆਨ ਨੇ ਦੱਸਿਆ ਹੈਰਾਤ ਵਿਚ ਭੂਚਾਲ ਚ ਮਰੇ ਲੋਕਾਂ ਦੀ ਗਿਣਤੀ ਸ਼ੁਰੂਆਤ ਚ ਦੱਸੀ ਗਈ ਗਿਣਤੀ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਨੇ ਤੁਰੰਤ ਮਦਦ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਪਿੰਡ ਦੇ ਪਿੰਡ ਤਬਾਹ ਹੋ ਗਏ ਨੇ ਅਤੇ ਸੈਂਕੜੇ ਲੋਕ ਮਲਬੇ ਵਿਚ ਦੱਬੇ ਹੋਏ ਨੇ। ਅਫਗਾਨ ਰੈੱਡ ਕ੍ਰਿਸੈਂਟ ਸੋਸਾਇਟੀ ਦੇ ਇਕ ਤਰਜਮਾਨ ਇਰਫਾਨੁੱਲਾ ਸ਼ਰਾਫਜ਼ਈ ਨੇ ਕਿਹਾ 7 ਟੀਮਾਂ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਨੇ, ਜਦਕਿ 8 ਹੋਰ ਟੀਮਾਂ ਨੇੜਲੇ ਪ੍ਰਾਂਤਾਂ ਵਿਚ ਪਹੁੰਚ ਰਹੀਆਂ ਨੇ। ਉਧਰ ਅਫਗਾਨ ਕ੍ਰਿਕਟ ਖਿਡਾਰੀ ਰਾਸ਼ਿਦ ਖਾਨ ਨੇ ਕ੍ਰਿਕਟ ਵਿਸ਼ਵ ਕੱਪ ਦੀ ਆਪਣੀ ਫੀਸ ਦੀ ਸਾਰੀ ਰਕਮ ਹੈਰਾਤ ਦੇ ਭੂਚਾਲ ਪੀੜਤਾਂ ਦੀ ਮਦਦ ਦਾ ਐਲਾਨ ਕਰਨ ਵਿਚ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਵੱਲੋਂ ਪੀੜਤਾਂ ਦੀ ਮਦਦ ਲਈ ਪੈਸੇ ਇਕੱਤਰ ਕਰਨ ਵਾਸਤੇ ਇਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਸਿੱਕਮ ਵਿਚ ਬੁੱਧਵਾਰ ਨੂੰ ਬੱਦਲ ਫਟਣ ਦੇ ਕਰਕੇ ਤੀਸਤਾ ਨਦੀ ਵਿਚ ਅਚਾਨਕ ਆਏ ਹੜਾਂ ਦੇ ਕਾਰਨ ਮਚੀ ਤਬਾਹੀ ਤੋਂ ਮਗਰੋਂ ਹੁਣ ਤੱਕ 9 ਫੌਜੀ ਜਵਾਨਾਂ ਸਣੇ 33 ਵਿਅਕਤੀਆਂ ਦੀਆਂ ਲਾਸ਼ਾਂ ਗਾਰ ਅਤੇ ਮਲਬੇ ਵਿਚੋਂ ਬਰਾਮਦ ਕਰ ਲਿਆ ਗਈਆਂ ਨੇ। ਅਧਿਕਾਰੀਆਂ ਦੇ ਮੁਤਾਬਕ 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਜਾਰੀ ਹੈ। ਉਧਰ ITBP ਦੇ ਜਵਾਨਾਂ ਨੇ ਅੱਜ ਸੱਜਰੇ ਹੜਾਂ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਉੱਤਰੀ ਸਿੱਕਮ ਦੇ ਵਿਚ ਚੁੰਗਥਾਂਗ ਵਿਚ 56 ਵਿਅਕਤੀਆਂ ਨੂੰ ਬਚਾਇਆ। ਇਨ੍ਹਾਂ ਵਿਚ 52 ਪੁਰਸ਼ ਤੇ 4 ਮਹਿਲਾਵਾਂ ਸ਼ਾਮਲ ਨੇ। ਤੀਸਤਾ ਨਦੀ ਵਿਚ ਆਏ ਹੜ ਕਰਕੇ ਲਾਪਤਾ 100 ਤੋਂ ਵੱਧ ਵਿਅਕਤੀਆਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 33 ਲਾਸ਼ਾਂ ਬਰਾਮਦ ਹੋਈਆਂ ਨੇ। ਬੁੱਧਵਾਰ ਨੂੰ ਵੱਡੇ ਤੜਕੇ ਬੱਦਲ ਫਟਣ ਕਰਕੇ ਆਏ ਹੜ ਕਾਰਨ ਸੂਬੇ ਦੇ 4